ਤੇ ਜਿਹਦਾ ਘਰ ਤਾਂ ਸਾਡਾ ਹੀ ਘਰ ਹੈ। ਉਹ ਭਾਈ ਦਇਆ ਰਾਮ ਜੀ ਨੇ ਔਰ ਦੀਵਾਨ ਆਨੰਦ ਚੰਦ ਜੀ ਨੇ ਜਾ ਕੇ ਬਾਬਾ ਰਾਮ ਰਾਏ ਜੀ ਨੂੰ ਇਹ ਸਾਰੀ ਗੱਲ ਸਮਝਾਈ। ਫਿਰ ਬਾਬਾ ਰਾਮ ਰਾਏ ਜੀ ਦੇ ਮਨ ਦਾ ਡਰ ਨਿਵਿਰਤ ਹੋਇਆ। ਉਹਨਾਂ ਆਖਿਆ ਕਿ ਜਦੋਂ ਤੱਕ ਮਿਲੀਏ ਗਿਲੀਏ ਨਾ ਉਦੋਂ ਤੱਕ ਪਤਾ ਨਹੀਂ ਚੱਲਦਾ। ਮੈਂ ਤਾਂ ਆਪਣੇ ਮਨ ਚ ਕੁਝ ਹੋਰ ਹੀ ਸੋਚੀ ਬੈਠਾ ਸੀ, ਹੋਰ ਹੀ ਡਰ ਰੱਖੀ ਬੈਠਾ ਸੀ, ਪਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜੋ ਵੱਡੇ ਹਨ, ਇੱਕ ਤਾਂ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਨੇ ਤਾਂ ਵੱਡੇ ਨੇ, ਦੂਜਾ ਉਹ ਰਿਸ਼ਤੇ ਕਰਕੇ ਵੀ ਵੱਡੇ ਨੇ, ਮੇਰੇ ਚਾਚਾ ਜੀ ਨੇ। ਤੋ ਮੈਂ ਆਉਣ ਵਾਲੇ ਸਮੇਂ ਵਿੱਚ ਉਹਨਾਂ ਦੇ ਦਰਸ਼ਨ ਵੀ ਜ਼ਰੂਰ ਕਰਾਂਗਾ, ਉਹਨਾਂ ਨਾਲ ਮਿਲਾਪ ਵੀ ਜ਼ਰੂਰ ਕਰਾਂਗਾ, ਹੁਣ ਮੇਰਾ ਡਰ ਦੂਰ ਹੋ ਗਿਆ। ਉਹ ਆਪਣੇ ਘਰੋਂ ਸਿਰੇ ਪਾਓ ਲਿਆ ਕੇ ਬਾਬਾ ਰਾਮ ਰਾਏ ਜੀ ਨੇ ਦੀਵਾਨ ਆਨੰਦ ਚੰਦ ਜੀ ਔਰ ਭਾਈ ਦਇਆ ਰਾਮ ਜੀ ਨੂੰ ਦੇ ਕੇ ਦੇਹਰਾਦੂਨ ਤੋਂ ਵਿਦਾ ਕੀਤਾ ਹੈ। ਭਾਈ ਆਨੰਦ ਚੰਦ ਜੀ ਔਰ ਭਾਈ ਦਇਆ ਰਾਮ ਜੀ ਦੇਹਰਾਦੂਨ ਤੋਂ ਚੱਲ ਕੇ ਕਲਗੀਧਰ ਜੀ ਦੀ ਨਗਰੀ ਸ੍ਰੀ ਪਾਉਂਟਾ ਸਾਹਿਬ ਚ ਆਏ ਹਨ ਤੇ ਜਿਵੇਂ ਆ ਕੇ ਸਤਿਗੁਰਾਂ ਨੂੰ ਮਿਲ ਰਹੇ ਨੇ। ਆਓ ਮਨ ਬਿਰਤੀਆਂ ਏਕਾਗਰ ਕਰਕੇ ਸਤਿਗੁਰਾਂ ਦਾ ਪਵਿੱਤਰ ਇਤਿਹਾਸ ਸਰਵਣ ਕਰੀਏ। ਗੁਰੂ ਕਲਗੀਧਰ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹੇਰਾ ਨਿਕਟ ਪਹੁੰਚ ਸਤਿਗੁਰੂ ਕੇ ਪਦ ਅਰਬਿੰਦ ਨਿਆਰ।
ਦੀਵਾਨ ਆਨੰਦ ਚੰਦ ਜੀ ਔਰ ਪੁਰੋਹਿਤ ਭਾਈ ਦਇਆ ਰਾਮ ਜੀ ਇਹ ਦੋਵੇਂ ਚੱਲ ਕੇ ਆਏ। ਆ ਕੇ ਇਹਨਾਂ ਨੇ ਸਤਿਗੁਰਾਂ ਦੇ ਚਰਨਾਂ ਦੇ ਨੇੜੇ ਪਹੁੰਚ ਕੇ ਬੜੇ ਅਦਬ ਨਾਲ ਬੜੇ ਸਤਿਕਾਰ ਨਾਲ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਕਮਲਾਂ ਤੇ ਵੰਦਨਾ ਕੀਤੀ ਹੈ, ਨਮਸਕਾਰ ਕੀਤੀ ਹੈ।
ਹੱਥ ਬੰਦ ਬੰਦਨ ਕਰੇ ਬੈਠੇ ਸਭਾ ਮਜਾਰ।
ਹੱਥ ਬੰਨ ਕੇ ਬੜੇ ਅਦਬ ਨਾਲ ਬੜੇ ਸਤਿਕਾਰ ਨਾਲ ਮਹਾਰਾਜ ਜੀ ਨੂੰ ਵੰਦਨਾ ਕੀਤੀ ਹੈ ਔਰ ਵੰਦਨਾ ਕਰਕੇ ਸਤਿਗੁਰਾਂ ਦੀ ਸਭਾ ਵਿਚ ਮਹਾਰਾਜ ਜੀ ਦਾ ਜਿੱਥੇ ਦੀਵਾਨ ਲੱਗਾ ਹੋਇਆ ਸੀ ਤੋ ਸਤਿਗੁਰਾਂ ਦੀ ਸਭਾ ਵਿਚ ਮਹਾਰਾਜ ਜੀ ਦੇ ਦੀਵਾਨ ਵਿਚ ਬੈਠੇ ਹਨ।
ਚੌਪਈ ਸ੍ਰੀ ਦਲ ਕਲਗੀ ਧਰ ਕੇ ਰੁਕ ਪਾਇਓ।
ਕਲਗੀ ਧਰ ਪਾਤਸ਼ਾਹ ਜੀ ਮਹਾਰਾਜ ਜੀ ਆਪਣੀ ਸਭਾ ਵਿਚ ਸਿੰਘਾਸਣ ਤੇ ਬੈਠੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਰੁਖ ਪ੍ਰਾਪਤ ਕਰਕੇ ਮਹਾਰਾਜ ਜੀ ਦੀ ਆਗਿਆ ਪ੍ਰਾਪਤ ਕਰਕੇ
ਪ੍ਰਸੰਗ ਪਾਤਕਲ ਸੁਣਾਇਓ।
ਜੋ ਕੁਝ ਵੀ ਹੋਇਆ ਦੇਹਰਾਦੂਨ ਬਾਬਾ ਰਾਮ ਰਾਏ ਜੀ ਦੇ ਨਾਲ ਜੋ ਬਚਨ ਬਿਲਾਸ ਹੋਏ, ਬਾਬਾ ਰਾਮ ਰਾਏ ਜੀ ਨੇ ਜਦੋਂ ਅੱਗੋਂ ਬਚਨ ਕਹੇ ਹਨ ਜਿਵੇਂ ਇਨ੍ਹਾਂ ਨੇ ਜਾ ਕੇ ਬੇਨਤੀ ਕੀਤੀ ਹੈ, ਉਹ ਸਾਰਾ ਪ੍ਰਸੰਗ ਬਾਬਾ ਰਾਮ ਰਾਏ ਜੀ ਦੇ ਨਾਲ ਜੋ ਹੋਇਆ ਹੈ ਉਹ ਇਨ੍ਹਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਦੱਸਿਆ ਹੈ।
ਪ੍ਰਭੂ ਆਪ ਤੁਮੇ ਅੰਤਰਯਾਮੀ ਸਭ ਕੱਟ ਕੇ ਮਲ ਜਗ ਸਵਾਮੀ।
ਕਹਿਣ ਲੱਗੇ ਹੇ ਪ੍ਰਭੂ ਜੀ, ਤੁਸੀਂ ਆਪ ਸਾਰੇ ਜਗਤ ਦੇ ਸਵਾਮੀ ਹੋ, ਸਾਰੇ ਜਗਤ ਦੇ ਮਾਲਕ ਹੋ, ਸਭ ਘੱਟ ਘੱਟ ਦੀ ਜਾਣਨਹਾਰ ਅੰਤਰਜਾਮੀ ਹੋ।
ਕਰੀ ਕਿਰਪਾ ਤਿੰਨ ਤ੍ਰਾਸ ਮਿਟਾਇਓ।
ਤੁਸੀਂ ਕਿਰਪਾ ਕੀਤੀ ਹੈ, ਦਇਆ ਕੀਤੀ। ਬਾਬਾ ਰਾਮ ਰਾਏ ਜੀ ਤਾਂ ਵਾਕਈ ਡਰੇ ਬੈਠੇ ਸੀ, ਉਹਨਾਂ ਦੇ ਮਨ ਵਿਚ ਤਾਂ ਵਾਕਈ ਬਹੁਤ ਜ਼ਿਆਦਾ ਡਰ ਸੀ, ਪਰ ਤੁਸੀਂ ਉਹਨਾਂ ਦੇ ਮਨ ਦੀ ਇਹ ਡਰ ਦੀ ਅਵਸਥਾ ਜਾਣ ਕੇ ਉਹਨਾਂ ਤੇ ਕਿਰਪਾ ਕਰਕੇ ਦਇਆ ਕਰਕੇ ਉਹਨਾਂ ਦਾ ਇਹ ਡਰ ਉਹਨਾਂ ਦਾ ਇਹ ਭੈ ਮਹਾਰਾਜ ਜੀ ਨਿਵਿਰਤ ਕੀਤਾ ਹੈ।
ਸਭ ਪੁਰਖੋ ਧੀਰਜ ਅਬ ਆਇਓ।
ਮਹਾਰਾਜ ਜੀ ਹੁਣ ਸਾਰਿਆਂ ਨੂੰ ਧੀਰਜ ਪ੍ਰਾਪਤ ਹੋ ਗਿਆ, ਉਹਨਾਂ ਸਾਰੇ ਨਗਰ ਨਿਵਾਸੀਆਂ ਨੂੰ, ਦੇਹਰਾਦੂਨ ਦੇ ਜਿੰਨੇ ਲੋਕ ਉਹ ਵੀ ਡਰੇ ਹੋਏ ਸੀ, ਬਾਬਾ ਰਾਮ ਰਾਏ ਜੀ ਦੇ ਜਿਹੜੇ ਨਾਲ ਰਹਿਣ ਵਾਲੇ ਉਹਨਾਂ ਦੇ ਅਨੁਯਾਈ ਸਨ, ਉਹ ਸਾਰਿਆਂ ਦਾ ਡਰ ਦੂਰ ਹੋ ਗਿਆ, ਨਿਵਿਰਤ ਹੋ ਗਿਆ ਹੈ।
ਕਹਿਓ ਆਪ ਕੋ ਜਬੈ ਸੁਣਾਇਓ।
ਮਹਾਰਾਜ ਜੀ ਤੁਹਾਡੇ ਕਹੇ ਹੋਏ ਬਚਨ ਉਹ ਜਦੋਂ ਜਾ ਕੇ ਅਸੀਂ ਬਾਬਾ ਰਾਮ ਰਾਏ ਜੀ ਨੂੰ ਸੁਣਾਏ ਤੁਹਾਡੇ ਕਹੇ ਹੋਏ ਬੋਲ ਜਦੋਂ ਉਹਨਾਂ ਨੂੰ ਸੁਣਾਏ
ਬਣਿਓ ਮਿਰਦਲ ਅਰ ਮਿਲਨ ਅਲਾਇਵ।
ਮਹਾਰਾਜ ਜੀ ਬਾਬਾ ਰਾਮ ਰਾਏ ਜੀ ਦਾ ਸੁਭਾਅ ਬੜਾ ਮਿਰਦਲ ਤੇ ਕੋਮਲ ਹੋ ਗਿਆ। ਉਹ ਤਾਂ ਉਸੇ ਵਕਤ ਹੀ ਆਪਣੇ ਮਨ ਚ ਉਹਨਾਂ ਨੇ ਸੰਕਲਪ ਕਰ ਲਿਆ ਕਿ ਮੈਂ ਗੁਰੂ ਕਲਗੀਧਰ ਨੂੰ ਮਿਲਣਾ, ਮੈਂ ਉਹਨਾਂ ਦੇ ਦਰਸ਼ਨ ਕਰਨੇ ਨੇ। ਮਹਾਰਾਜ ਤੁਹਾਡੇ ਦਰਸ਼ਨ ਕਰਨ ਵਾਸਤੇ, ਤੁਹਾਡੇ ਨਾਲ ਮਿਲਾਪ ਕਰਨ ਵਾਸਤੇ ਬਾਬਾ ਰਾਮ ਰਾਏ ਜੀ ਉਸੇ ਵਕਤ ਹੀ ਤਿਆਰ ਹੋ ਗਏ ਸਨ ਜਦੋਂ ਤੁਹਾਡੇ ਬਚਨ ਅਸੀਂ ਜਾ ਕੇ ਉਹਨਾਂ ਨੂੰ ਸਰਵਣ ਕਰਾਏ।
ਮਹਾਰਾਜ
ਬੜੇ ਖੁਸ਼ ਹੋਏ, ਬੜੇ ਪ੍ਰਸੰਨ ਹੋਏ ਬਾਬਾ ਰਾਮ ਰਾਏ ਜੀ, ਔਰ ਇੰਨੇ ਜ਼ਿਆਦਾ ਖੁਸ਼ ਹੋਏ ਕਹਿੰਦੇ ਅਸੀਂ ਉਹਨਾਂ ਦੇ ਅਨੁਸਾਰ ਹਾਂ, ਉਹ ਗੁਰੂ ਵੀ ਨੇ ਤੇ ਫਿਰ ਉਹ ਸਾਡੇ ਰਿਸ਼ਤੇ ਵਿਚ ਵੱਡੇ ਚਾਚਾ ਜੀ ਵੀ ਲੱਗਦੇ ਨੇ। ਇਸ ਕਰਕੇ ਉਹਨਾਂ ਦਾ ਜਿਹੜਾ ਅਦਬ ਹੈ, ਉਹਨਾਂ ਦਾ ਜੋ ਸਤਿਕਾਰ ਹੈ, ਉਹ ਮੇਰੇ ਹਿਰਦੇ ਵਿਚ ਹੈ ਔਰ ਮੈਂ ਉਹਨਾਂ ਦੇ ਅਨੁਸਾਰ ਹਾਂ।
ਆਸ਼ਾ ਲਖੇ ਬਿਨਾ ਪਰਮ ਧਾਰੇ।
ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਜਦੋਂ ਤੱਕ ਸਤਿਗੁਰਾਂ ਦਾ ਮੈਂ ਆਸ਼ਾ ਨਹੀਂ ਸੀ ਸਮਝਿਆ, ਮੈਨੂੰ ਕੀ ਪਤਾ ਸੀ ਕਿ ਗੁਰੂ ਸਾਹਿਬ ਫੌਜਾਂ ਇਕੱਠੀਆਂ ਕਿਉਂ ਕਰ ਰਹੇ ਨੇ, ਉਹ ਕਿਲੇ ਦੀ ਰਚਨਾ ਕਿਉਂ ਕਰ ਰਹੇ ਨੇ। ਮੈਂ ਤਾਂ ਸੋਚਦਾ ਸੀ ਵੀ ਸ਼ਾਇਦ ਉਹ ਮੇਰੇ ਤੇ ਹਮਲਾ ਕਰਨਗੇ, ਮੇਰੇ ਨਾਲ ਮੁਕਾਬਲਾ ਕਰਨਗੇ, ਪਰ ਮੇਰਾ ਇਹ ਗਲਤ ਭਰਮ ਸੀ। ਉਹਨਾਂ ਦੇ ਆਸ਼ੇ ਨੂੰ ਲਖੇ ਬਿਨਾਂ ਮੈਂ ਆਪਣੇ ਹਿਰਦੇ ਵਿਚ ਇਸ ਤਰ੍ਹਾਂ ਦਾ ਭਰਮ ਤੇ ਡਰ ਪਾਲੀ ਬੈਠਾ ਸੀ।
ਸੁਣਿਓ ਨਰਮ ਤੇ ਚਲਿਓ ਪਲਾਏ।
ਮੈਂ ਤਾਂ ਲੋਕਾਂ ਕੋਲੋਂ ਸੁਣ ਕੇ ਦੇਹਰਾਦੂਨ ਛੱਡ ਕੇ ਦੌੜ ਹੀ ਚੱਲਿਆ ਸੀ। ਮੈਂ ਆਖਿਆ ਵੀ ਕਿਤੇ ਗੁਰੂ ਜੀ ਹਮਲਾ ਨਾ ਕਰ ਦੇਣ, ਆਪਾਂ ਪਹਿਲਾਂ ਹੀ ਦੇਹਰਾਦੂਨ ਛੱਡ ਕੇ ਦੌੜ ਜਾਈਏ। ਮੈਂ ਤਾਂ ਜਿਵੇਂ ਲੋਕਾਂ ਨੇ ਆ ਕੇ ਮੈਨੂੰ ਦੱਸਿਆ ਕਿਹਾ ਤੇ ਲੋਕਾਂ ਦੇ ਕਹਿਣ ਮੁਤਾਬਕ ਦੇਹਰਾਦੂਨ ਛੱਡ ਕੇ ਦੌੜਨ ਦੀ ਤਿਆਰੀ ਕਰ ਲਈ ਸੀ।
ਕਹਿ ਬਹਿਲੋ ਕੇ ਧੀਰੇ ਉਪਾਏ।
ਇਹ ਤਾਂ ਭਾਈ ਬਹਿਲੋ ਕਾ ਗੁਰਦਾਸ ਹੈ, ਉਹਨੇ ਮੈਨੂੰ ਧੀਰਜ ਦਿੱਤਾ। ਉਹਨੇ ਆਖਿਆ ਵੀ ਗੁਰੂ ਜੀ ਇਸ ਤਰ੍ਹਾਂ ਨਹੀਂ ਕਰ ਸਕਦੇ, ਉਹ ਤੇਰੇ ਤੇ ਹਮਲਾ ਨਹੀਂ ਕਰਨਗੇ। ਤੋ ਭਾਈ ਬਹਿਲੋ ਕੇ ਗੁਰਦਾਸ ਨੇ ਮੈਨੂੰ ਗੱਲਾਂ ਕਹਿ ਕੇ ਧੀਰਜ ਦਿੱਤਾ, ਜਿਸ ਦੇ ਦਿੱਤੇ ਧੀਰਜ ਕਰਕੇ ਮੈਂ ਇੱਥੇ ਟਿਕਿਆ, ਨਹੀਂ ਤਾਂ ਮੈਂ ਤਾਂ ਕਦੋਂ ਦਾ ਦੇਹਰਾਦੂਨ ਛੱਡ ਕੇ ਚਲਾ ਜਾਣਾ ਸੀ।
ਚਲਨ ਮਨੋਰਥ ਧਰੈ।
ਫਿਰ ਵੀ ਮੇਰਾ ਮਨ ਇੱਥੇ ਠਹਿਰਨ ਨੂੰ ਕਰ ਨਹੀਂ ਸੀ ਰਿਹਾ, ਭਾਵੇਂ ਭਾਈ ਬਹਿਲੋ ਕੇ ਗੁਰਦਾਸ ਨੇ ਜਾਂ ਹੋਰ ਜਿੰਨੇ ਸਿੱਖ ਨੇ ਉਹਨਾਂ ਨੇ ਮੈਨੂੰ ਧੀਰਜ ਦਿੱਤਾ, ਪਰ ਮੇਰਾ ਮਨ ਇੱਥੇ ਠਹਿਰਨ ਵਾਸਤੇ ਮਨ ਨਹੀਂ ਸੀ ਰਿਹਾ। ਫਿਰ ਵੀ ਮੈਂ ਇੱਥੋਂ ਜਾਣ ਦੀ ਤਿਆਰੀ ਕਰ ਹੀ ਲਈ ਸੀ ਕਿ ਇੱਥੋਂ ਜੇ ਪਤਾ ਲੱਗੇਗਾ ਕਿ ਗੁਰੂ ਜੀ ਹਮਲਾ ਕਰਕੇ ਆ ਰਹੇ ਨੇ ਤੇ ਮੈਂ ਨਗਰ ਛੱਡ ਕੇ ਚਲਾ ਹੀ ਜਾਵਾਂਗਾ। ਇੱਦਾਂ ਮਹਾਰਾਜ ਜੀ ਬਾਬਾ ਰਾਮ ਰਾਏ ਜੀ ਤਾਂ ਪੂਰੀ ਤਿਆਰੀ ਕਰੀ ਬੈਠੇ ਸੀ, ਉਹ ਨਗਰ ਛੱਡ ਕੇ ਜਾਣ ਦੀ ਤਿਆਰੀ ਕਰੀ ਬੈਠੇ ਸਨ।
ਆਸ਼ਾ ਤਿਸ ਕੋ ਜਾਣੇ ਹੋ ਜਾਏ ਮਿਲੇ ਕਿਤਕ ਦਿਨ ਮੈਂ ਤੁਮ ਬਤਾਏ।
ਕਲਗੀਧਰ ਜੀ ਬਾਬਾ ਰਾਮ ਰਾਏ ਜੀ ਨਾਲ ਮਿਲ ਕੇ ਅਸੀਂ ਉਹਨਾਂ ਦੇ ਮਨ ਦਾ ਮਨੋਰਥ ਸਮਝ ਲਿਆ, ਉਹਨਾਂ ਦੇ ਮਨ ਦਾ ਆਸ਼ਾ ਅਸੀਂ ਜਾਣ ਲਿਆ ਕਿ ਬਸ ਹੁਣ ਕੁਝ ਦਿਨਾਂ ਤੱਕ ਬਾਬਾ ਰਾਮ ਰਾਏ ਜੀ ਤੁਹਾਨੂੰ ਆ ਕੇ ਮਿਲੇ, ਉਹ ਤੁਹਾਨੂੰ ਆ ਕੇ ਹੁਣ ਮਿਲੇ ਸਮਝੋ। ਕੁਝ ਦਿਨਾਂ ਤੱਕ ਹੀ ਮਹਾਰਾਜ ਜੀ ਬਾਬਾ ਰਾਮ ਰਾਏ ਜੀ ਤੁਹਾਡੇ ਚਰਨਾਂ ਵਿਚ ਆਉਣਗੇ।
ਸਤਿਗੁਰ ਕਹਿਓ ਤ੍ਰਾਸ ਕਿਉ ਧਾਰਾ।
ਮਹਾਰਾਜ ਜੀ ਬੋਲੇ, ਕਹਿਣ ਲੱਗੇ ਵੀ ਭਲਾ ਰਾਮ ਰਾਏ ਨੇ ਆਪਣੇ ਮਨ ਚ ਤ੍ਰਾਸ ਕਿਉਂ ਰੱਖਿਆ, ਉਹਨੇ ਭਲਾ ਆਪਣੇ ਮਨ ਦੇ ਵਿਚ ਇੰਨਾ ਡਰ ਕਿਉਂ ਰੱਖਿਆ ਹੋਇਆ ਸੀ।
ਹਮਾਰੋ ਕਾਜ ਬਿਗਾੜਾ।
ਉਹਨੇ ਸਾਡਾ ਕੀ ਕੰਮ ਵਿਗਾੜਿਆ ਜਿਹੜਾ ਅਸੀਂ ਉਹਦੇ ਤੇ ਹਮਲਾ ਕਰਨਾ ਸੀ, ਉਹਨੂੰ ਜਾ ਕੇ ਮਾਰਨਾ ਸੀ। ਮਹਾਰਾਜ ਜੀ ਕਹਿੰਦੇ ਉਹਨੇ ਭਲਾ ਸਾਡਾ ਕਿਹੜਾ ਕੰਮ ਵਿਗਾੜਿਆ ਹੈ।
ਬਸੈ ਨਿਸ਼ੰਕ ਦੂਣ ਕੇ ਮਾਏ।
ਨਿਸ਼ੰਕ ਹੋ ਕੇ ਆਪਣੀ ਦੂਣ ਵਿਚ ਰਹੇ, ਸਾਡਾ ਉਹਦੇ ਨਾਲ ਕੋਈ ਵੈਰ ਵਿਰੋਧ ਨਹੀਂ, ਬਾਬਾ ਰਾਮ ਰਾਏ ਜੀ ਦੇ ਨਾਲ ਸਾਡੀ ਕੋਈ ਦੁਸ਼ਮਣੀ ਨਹੀਂ। ਉਹ ਨਿਰਵਿਰੋਧ ਹੋ ਕੇ, ਨਿਸ਼ੰਕ ਹੋ ਕੇ ਆਪਣੀ ਦੂਣ ਦੇ ਵਿਚ ਨਿਵਾਸ ਰੱਖਣ ਜਿੱਥੇ ਰਹਿ ਰਹੇ ਨੇ।
ਬਿਨਾਂ ਕਾਰਨ ਕੁਛ ਕੋ ਕਹਿਣਾ ਏ।
ਬਿਨਾਂ ਕਾਰਨ ਤੋਂ ਭਲਾ ਅਸੀਂ ਕਿਉਂ ਕਹਿਣਾ ਕਿਸੇ ਨੂੰ ਕੁਝ। ਜੇ ਫੌਜਾਂ ਰੱਖੀਆਂ ਨੇ ਤਾਂ ਆਪਣਿਆਂ ਸੇਵਕਾਂ ਨੂੰ ਪਾਲਣ ਵਾਸਤੇ ਨੇ, ਇਹ ਦੁਸ਼ਟਾਂ ਨੂੰ ਗਾਲਣ ਵਾਸਤੇ ਨੇ। ਸਾਡੇ ਸੂਰਮੇ ਬਹਾਦਰ ਯੋਧੇ ਇਹ ਸੇਵਕਾਂ ਦੀ ਰੱਖਿਆ ਕਰਨ ਵਾਸਤੇ ਨੇ, ਤੇ ਜੇ ਉਹਨਾਂ ਦੇ ਮਨ ਵਿਚ ਕੋਈ ਵੈਰ ਵਿਰੋਧ ਹੀ ਨਹੀਂ ਹੈ ਤੇ ਬਿਨਾਂ ਕਾਰਨ ਤੋਂ ਭਲਾ ਅਸੀਂ ਉਹਨਾਂ ਤੇ ਕਿਉਂ ਹੱਲਾ ਕਰਨਾ ਜਾਂ ਉਹਨਾਂ ਨੂੰ ਕਿਉਂ ਮਾਰਨਾ ਹੈ।
ਇਮਕੈ ਪਰ ਖਿਆਲ ਬਿਰਮਾਏ,
ਏਦਾਂ ਕਹਿ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਹੋਰ ਗੱਲਾਂ ਵਿਚ ਲੱਗ ਗਏ। ਏਦਾਂ ਬਚਨ ਕਰਕੇ ਬਾਬਾ ਰਾਮ ਰਾਏ ਜੀ ਦਾ ਜਿਹੜਾ ਜ਼ਿਕਰ ਚੱਲ ਰਿਹਾ ਸੀ ਉਹ ਵਿਸ਼ਾ ਖਤਮ ਹੋ ਗਿਆ, ਉਹ ਗੱਲਬਾਤ ਖਤਮ ਹੋ ਗਈ ਤੇ ਹੋਰ ਗੱਲਾਂ ਬਾਤਾਂ ਮਹਾਰਾਜ ਜੀ ਦੀ ਸਭਾ ਵਿਚ ਦੀਵਾਨ ਵਿਚ ਚੱਲ ਪਈਆਂ।
ਨਗਰ ਪਾਉਂਟੇ ਨਰਸਮ ਦਾਏ,
ਪਾਉਂਟਾ ਸਾਹਿਬ ਜੀ ਦੇ ਪਾਵਨ ਪਵਿੱਤਰ ਨਗਰ ਵਿਚ ਬਹੁਤ ਸਾਰੇ ਸਿੱਖ ਉਹ ਆ ਕੇ ਸਤਿਗੁਰਾਂ ਦੀ ਨਗਰੀ ਚ ਵਸਣ ਲੱਗ ਪਏ।
ਆਏ ਹਜ਼ਾਰਾਂ ਨਿਤ ਦਰਸੈ,
ਔਰ ਹਜ਼ਾਰਾਂ ਦੀ ਗਿਣਤੀ ਚ ਸਿੱਖ ਬਾਹਰੋਂ ਆ ਕੇ ਪਾਉਂਟਾ ਸਾਹਿਬ ਪਹੁੰਚ ਕੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਦਰਸ਼ਨ ਕਰਦੇ ਨੇ, ਮਹਾਰਾਜ ਜੀ ਦੇ ਦੀਦਾਰ ਕਰਦੇ ਹਨ।
ਕਿਤਕ ਜਾਏ ਅਰ ਕਿਤਕ ਬਸੈ,
ਔਰ ਕਈ ਗੁਰੂ ਕੇ ਸਿੱਖ ਚੱਲ ਕੇ ਆਉਂਦੇ ਨੇ ਔਰ ਕਈ ਦਰਸ਼ਨ ਕਰਕੇ ਮਹਾਰਾਜ ਜੀ ਦੇ ਚਰਣਾ ਵਿਚੋਂ ਵਾਪਸ ਜਾਂਦੇ ਹਨ।
ਜੋ ਪਈ ਕਿਤਕ ਦੂਰਪੁਰ ਬਸੈ ਸਡੂਰਾ, ਬੁੱਧੂ ਸ਼ਾਹ ਸਦਨ ਤਿਸ ਠੌਰਾ।
ਖਾਲਸਾ ਜੀ ਪਾਉਂਟਾ ਸਾਹਿਬ ਤੋਂ ਕੁਝ ਕ ਕੋਹਾਂ ਦੀ ਵਾਟ ਤੇ ਤਕਰੀਬਨ 15-20 ਮੀਲ ਦੀ ਵਾਟ ਦੇ ਉੱਤੇ ਇੱਕ ਨਗਰ ਹੈ ਸਡੋਰਾ। ਇਹ ਬੜਾ ਪੁਰਾਣਾ ਨਗਰ ਹੈ। ਕਿਸੇ ਸਮੇਂ ਇਹ ਨਗਰ ਬੁੱਧ ਧਰਮ ਦੇ ਜਿਹੜੇ ਅਨੁਯਾਈ ਸਨ ਉਹਨਾਂ ਦਾ ਨਗਰ ਰਿਹਾ, ਔਰ ਇੱਥੇ ਯੋਗੀਆਂ ਦੇ ਬੜੇ ਬੜੇ ਵੱਡੇ ਮੱਠ ਵੀ ਸਨ। ਪਰ ਜਦੋਂ ਮੁਸਲਮਾਨ ਰਾਜ ਕਾਇਮ ਹੋਇਆ ਉਸ ਵੇਲੇ ਮੁਸਲਮਾਨਾਂ ਦਾ ਇਹ ਬੜਾ ਬਲਵਾਨ ਨਗਰ ਹੋਇਆ। ਇਹਦਾ ਜਿਹੜਾ ਪੁਰਾਣਾ ਨਾਂ ਸੀ ਸਡੋਰੇ ਦਾ, ਇਹਦਾ ਨਾਂ ਸੀ ਸਾਧੂਵਾੜਾ। ਸਾਧੂਵਾੜਾ ਪੁਰਾਣਾ ਨਾਂ ਸੀ, ਹੌਲੇ ਹੌਲੇ ਕਰਕੇ ਨਾਮ ਵਿਗੜਦਾ ਹੋਇਆ ਤੇ ਇਹ ਸਾਧੂਵਾੜੇ ਤੋਂ ਨਾਂ ਬਦਲ ਕੇ ਪੈ ਗਿਆ ਸਡੋਰਾ। ਇਸ ਸਡੋਰੇ ਨਗਰ ਦੇ ਵਿਚ ਇਕ ਮੁਸਲਮਾਨ ਪੀਰ ਰਹਿੰਦੇ ਸਨ, ਇਨ੍ਹਾਂ ਦਾ ਨਾਂ ਹੈ ਪੀਰ ਬੁੱਧੂ ਸ਼ਾਹ। ਬੜੀ ਰੰਗੀ ਹੋਈ ਰੂਹ ਹੋਈ ਹੈ, ਔਰ ਬੜਾ ਕੁਰਬਾਨੀ ਵਾਲਾ ਗੁਰੂ ਕਾ ਪਿਆਰਾ ਸੇਵਕ ਮੁਰੀਦ ਹੋਇਆ। ਮੁਸਲਮਾਨ ਸੀ ਪਰ ਕਲਗੀਧਰ ਦਾ ਮੁਰੀਦ। ਭੰਗਾਣੀ ਦੇ ਜੰਗ ਵਿਚ ਅੱਗੇ ਕਥਾ ਆਉਣੀ ਹੈ, ਇਹਦੇ ਬੱਚਿਆਂ ਨੇ ਵੀ ਜੰਗ ਦੇ ਮੈਦਾਨ ਵਿਚ ਦੁਸ਼ਮਣਾਂ ਨਾਲ ਲੋਹਾ ਲੈਂਦਿਆਂ ਗੁਰੂ ਕਲਗੀਧਰ ਪਾਤਸ਼ਾਹ ਤੋਂ ਆਪਣਾ ਆਪਾ ਕੁਰਬਾਨ ਕਰਕੇ ਸ਼ਹਾਦਤ ਦਾ ਜਾਮ ਪੀਤਾ। ਪੀਰ ਬੁੱਧੂ ਸ਼ਾਹ ਜੀ ਜੋ ਸਡੋਰੇ ਨਗਰ ਦੇ ਰਹਿਣ ਵਾਲੇ ਸਨ,
ਮਗ ਖੁਦਾਏ ਕੋ ਪ੍ਰੇਮੀ ਹੈ,
ਖੁਦਾ ਦੇ ਮਾਰਗ ਦਾ ਪ੍ਰੇਮੀ ਹੈ। ਪੀਰ ਬੁੱਧੂ ਸ਼ਾਹ ਜੀ ਬੜੇ ਛਿਲੇ ਇਨ੍ਹਾਂ ਨੇ ਕੱਟੇ, ਬੜੇ ਬੜੇ ਬੰਦਗੀ ਵਾਲੇ ਮਹਾਂਪੁਰਖਾਂ ਸਾਧੂਆਂ ਦੀ ਸੰਗਤ ਕਰਕੇ ਉਨ੍ਹਾਂ ਕੋਲੋਂ ਰੱਬ ਦਾ ਰਸਤਾ ਪੁੱਛਣਾ, ਪਰਮੇਸ਼ਰ ਦਾ ਮਾਰਗ ਪੁੱਛਣਾ। ਅੰਤਸ਼ਕਰਨ ਸ਼ੁੱਧ ਹੋ ਚੁੱਕਾ ਸੀ, ਬੰਦਗੀ ਸੀ ਪਰ ਹਾਲੇ ਬ੍ਰਹਮ ਗਿਆਨ ਨਹੀਂ ਸੀ ਹੋਇਆ, ਆਤਮ ਗਿਆਨ ਦੀ ਸੋਝੀ ਨਹੀਂ ਸੀ ਹੋਈ। ਅੰਤਸ਼ਕਰਨ ਸ਼ੁੱਧ ਜ਼ਰੂਰ ਹੋ ਚੁੱਕਾ ਸੀ ਤੇ ਖੁਦਾ ਦੇ ਮਾਰਗ ਦੇ ਪ੍ਰੇਮੀ ਸਨ ਪੀਰ ਬੁੱਧੂ ਸ਼ਾਹ ਜੀ।
ਸੰਤਨ ਸੰਗ ਮਿਲਣ ਚਿਤ ਚੈ,
ਹਰ ਵੇਲੇ ਮਹਾਂਪੁਰਖਾਂ ਸੰਤਾਂ ਦੇ ਸਾਧੂਆਂ ਦੀ ਸੰਗਤ ਦੇ ਨਾਲ ਮਿਲਣਾ ਚਾਹੁੰਦੇ ਨੇ, ਹਰ ਵੇਲੇ ਬਖਸ਼ੇ ਹੋਏ ਪਿਆਰਿਆਂ ਦੀ ਸੰਗਤ ਕਰਦੇ ਨੇ।
ਆਏ ਨਿਕਟ ਗੁਰੂ ਤਿੰਨ ਸੁਨੇ,
ਪੀਰ ਬੁੱਧੂ ਸ਼ਾਹ ਜੀ ਨੂੰ ਪਤਾ ਲੱਗਾ ਕਿ ਮੇਰੇ ਨੇੜੇ ਹੀ ਗੁਰੂ ਸਾਹਿਬ ਗੁਰੂ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਏ ਨੇ ਔਰ ਉਹਨਾਂ ਨੇ ਇੱਥੇ ਆ ਕੇ ਨਗਰ ਵਸਾਇਆ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬਾਰੇ ਪੀਰ ਬੁੱਧੂ ਸ਼ਾਹ ਜੀ ਨੇ ਸੁਣਿਆ ਹੈ,
ਜਿਨਕੀ ਉਪਮਾ ਨਰਗਨ ਬਣੇ,
ਐਸੇ ਸਤਿਗੁਰੂ ਜੀ ਆਏ ਹੋਏ ਨੇ ਮੇਰੇ ਨੇੜੇ ਜਿਨ੍ਹਾਂ ਦੀ ਉਪਮਾ ਜਿਨ੍ਹਾਂ ਦਾ ਸੁਜਸ ਬਹੁਤ ਸਾਰੇ ਲੋਕ ਆਪਣੇ ਮੁਖੋਂ ਕਰਦੇ ਹਨ।
ਸ੍ਰੀ ਨਾਨਕ ਗਾਦੀ ਕੋ ਮਾਲਕ,
ਔਰ ਉਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਗੱਦੀ ਦੇ ਮਾਲਕ ਹਨ, ਮਹਾਨ ਗੁਰਦੇਵ ਹਨ।
ਦੀਨ ਦੁਨੀ ਸਭ ਤਿੰਨ ਕੇ ਤਾਲਕ,
ਦੀਨ ਤੇ ਦੁਨੀਆ ਇਹ ਦੋਵੇਂ ਜਹਾਨ, ਦੀਨ ਤੇ ਦੁਨੀਆ ਦਾ ਜਿਹੜਾ ਇਹ ਜਹਾਨ ਹੈ ਲੋਕ ਪਰਲੋਕ ਦਾ, ਇਹ ਸਭ ਕੁਝ ਉਹਨਾਂ ਦੇ ਤਾਲਕ ਹੈ, ਉਹਨਾਂ ਦੇ ਅਧੀਨ ਹੈ, ਉਹਨਾਂ ਦੇ ਸਭ ਕੁਝ ਅਧੀਨ ਰਹਿਣ ਵਾਲਾ ਲੋਕ ਪਰਲੋਕ ਦੇ ਸੁਖ ਉਹਨਾਂ ਦੇ ਕੋਲ ਨੇ
ਜਿਸ ਪਰ ਕਿਰਪਾ ਕਰੇ ਅਧਿਕਾਏ ਮਗ ਖੁਦਾਏ ਕੋ ਦੇਤ ਬਤਾਏ
ਜਿਹਦੇ ਤੇ ਗੁਰੂ ਕਲਗੀਧਰ ਜੀ ਆਪਣੀ ਕਿਰਪਾ ਕਰਦੇ ਨੇ ਬਹੁਤ ਕਿਰਪਾ ਕਰਦੇ ਨੇ ਉਹਨੂੰ ਖੁਦਾ ਦਾ ਮਾਰਗ ਦੱਸ ਦਿੰਦੇ ਨੇ ਉਹਨੂੰ ਪਰਮੇਸ਼ਰ ਦੇ ਘਰ ਦਾ ਰਸਤਾ ਦੱਸ ਕੇ ਪਾਰ ਬ੍ਰਹਮ ਪਰਮੇਸ਼ਰ ਨਾਲ ਮਿਲਾ ਕੇ ਅਭੇਦ ਕਰ ਦਿੰਦੇ ਨੇ ਐਸੇ ਹਨ ਗੁਰੂ ਕਲਗੀਧਰ ਜੀ
ਇਤਿਹਾਸਕ ਮਹਿਮਾ ਸੁਣ ਸ਼੍ਰੋਣ
ਇਦਾਂ ਦੀ ਸਤਿਗੁਰਾਂ ਦੀ ਭਾਰੀ ਮਹਿਮਾ ਪੀਰ ਬੁੱਧੂ ਸ਼ਾਹ ਜੀ ਨੇ ਆਪਣਿਆਂ ਕੰਨਾਂ ਨਾਲ ਸੁਣੀ ਹੈ
ਪਿਆਰੀ ਕਰੀ ਚਲਨ ਕੀ ਤੋਨ
ਪੀਰ ਬੁੱਧੂ ਸ਼ਾਹ ਨੇ ਸਡੋਰੇ ਤੋਂ ਪੌਂਟਾ ਸਾਹਿਬ ਜਾਣ ਦੀ ਤਿਆਰੀ ਕੀਤੀ ਮਹਾਰਾਜ ਕਲਗੀਧਰ ਜੀ ਦੇ ਦਰਸ਼ਨ ਕਰਨ ਦੀ ਤਿਆਰੀ ਕੀਤੀ
ਬ੍ਰਿੰਦ ਮੁਰੀਦ ਦੇਸ਼ ਮੈਂ ਜਿਸਕੇ
ਪੀਰ ਬੁੱਧੂ ਸ਼ਾਹ ਦਾ ਬੜਾ ਸਤਿਕਾਰ ਸੀ ਤੇ ਇਸ ਇਲਾਕੇ ਦੇ ਵਿਚ ਇਨ੍ਹਾਂ ਦੇ ਬੜੇ ਮੁਰੀਦ ਸੀ ਪੀਰ ਬੁੱਧੂ ਸ਼ਾਹ ਨੂੰ ਸਾਰੇ ਮੁਸਲਮਾਨ ਵੀ ਆਪਣਾ ਪੀਰ ਜਾਣ ਕੇ ਸਤਿਕਾਰ ਕਰਦੇ ਸੀ ਆਮ ਲੋਕ ਵੀ ਇਨ੍ਹਾਂ ਦੇ ਮਨ ਚ ਕੋਈ ਭੇਦ ਭਾਵ ਨਹੀਂ ਸੀ ਭਾਵੇਂ ਕੋਈ ਹਿੰਦੂ ਮੁਸਲਮਾਨ ਸਭ ਨੂੰ ਇੱਕੋ ਦ੍ਰਿਸ਼ਟੀ ਨਾਲ ਵੇਖਦੇ ਸਨ ਔਰ ਇਸ ਕਰਕੇ ਹਿੰਦੂ ਵੀ ਇਨ੍ਹਾਂ ਦੇ ਬੜੇ ਮੁਰੀਦ ਸੀ ਤੇ ਮੁਸਲਮਾਨ ਵੀ ਇਲਾਕੇ ਦੇ ਵਿਚ ਬਹੁਤ ਸਾਰੇ ਇਨ੍ਹਾਂ ਦੇ ਮੁਰੀਦ ਹਨ
ਨੀਤੀ ਅਨੁਸਾਰ ਕਹੇ ਮੈਂ ਤਿਸਕੇ
ਉਹ ਸਾਰੇ ਜਿਹੜੇ ਮੁਰੀਦ ਨੇ ਇਸ ਦੇਸ਼ ਦੇ ਰਹਿਣ ਵਾਲੇ ਉਹ ਪੀਰ ਬੁੱਧੂ ਸ਼ਾਹ ਦੇ ਅਨੁਸਾਰ ਹੋ ਕੇ ਚੱਲਦੇ ਨੇ ਇਨ੍ਹਾਂ ਦੇ ਅਧੀਨ ਚੱਲਦੇ ਹਨ
ਕਿਤ ਕੀ ਕਤਲ ਕਰੇ ਬੁਲਵਾਏ ਦਰਸ਼ਨ ਹਿਤ ਗਮ ਨੇ ਉਤਲਾਏ
ਤਾਂ ਇਨ੍ਹਾਂ ਨੇ ਆਪਣੇ ਕੁਝ ਕੁ ਮੁਰੀਦ ਆਪਣੇ ਕੋਲ ਇਕੱਠੇ ਕੀਤੇ ਉਨ੍ਹਾਂ ਨੂੰ ਆਪਣੇ ਕੋਲ ਬੁਲਾਇਆ ਤੇ ਆਖਿਆ ਚਲੋ ਮੁਰੀਦਾਂ ਨੂੰ ਕਿਹਾ ਪੀਰ ਬੁੱਧੂ ਸ਼ਾਹ ਨੇ ਕਿ ਆਪਾਂ ਗੁਰੂ ਨਾਨਕ ਦੀ ਗੱਦੀ ਦੇ ਦਸਵੇਂ ਮਾਲਕ ਬਾਜਾਂ ਵਾਲੇ ਗੁਰੂ ਕਲਗੀਧਰ ਜੀ ਦੇ ਦਰਸ਼ਨ ਕਰਕੇ ਆਉਣੇ ਤੇ ਚਲੋ ਤੁਹਾਨੂੰ ਵੀ ਦਰਸ਼ਨ ਕਰਾ ਲਿਆਵਾਂ ਏਦਾਂ ਪੀਰ ਬੁੱਧੂ ਸ਼ਾਹ ਜੀ ਨੇ ਆਪਣੇ ਕੁਝ ਮੁਰੀਦ ਆਪਣੇ ਨਾਲ ਲਏ ਨੇ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ
ਆਨ ਪਾਉਂਟੇ ਡੇਰਾ ਕਰਿਓ
ਔਰ ਚੱਲ ਕੇ ਇਹ ਪੌਂਟਾ ਸਾਹਿਬ ਪਹੁੰਚੇ ਤੇ ਪੌਂਟਾ ਸਾਹਿਬ ਆ ਕੇ ਪੀਰ ਬੁੱਧੂ ਸ਼ਾਹ ਜੀ ਨੇ ਡੇਰਾ ਕੀਤਾ ਹੈ
ਮਨੋਰਥ ਕੋਰ ਧਰਿਓ
ਔਰ ਕਲਗੀਧਰ ਜੀ ਦੇ ਦਰਸ਼ਨ ਕਰਨ ਦਾ ਮਨੋਰਥ ਮਹਾਰਾਜ ਜੀ ਦੇ ਦੀਦਾਰ ਕਰਨ ਦਾ ਭਾਰੀ ਮਨੋਰਥ ਇਨ੍ਹਾਂ ਨੇ ਆਪਣੇ ਮਨ ਵਿਚ ਆਪਣੇ ਹਿਰਦੇ ਵਿਚ ਧਾਰਨ ਕੀਤਾ ਹੈ
ਬੈਠੇ ਗੁਰੂ ਲਾਗਿਓ ਦਰਬਾਰ ਆਨ ਕਰਿਓ ਦਰਸ਼ਨ ਸੁਖ ਸਾਰ
ਆਏ ਜਦੋਂ ਮਹਾਰਾਜ ਜੀ ਦਾ ਦੀਵਾਨ ਲੱਗਾ ਨਾ ਦਰਬਾਰ ਸਜਿਆ ਤੋ ਪੀਰ ਬੁੱਧੂ ਸ਼ਾਹ ਜੀ ਆਪਣੇ ਮੁਰੀਦਾਂ ਸਮੇਤ ਮਹਾਰਾਜ ਜੀ ਦੇ ਦਰਬਾਰ ਵਿਚ ਆਏ ਤੇ ਸਤਿਗੁਰਾਂ ਦੇ ਦਰਬਾਰ ਵਿਚ ਆ ਕੇ ਮਹਾਰਾਜ ਜੀ ਨੂੰ ਮਿਲਣ ਵਾਸਤੇ ਆਪਣੇ ਮਨ ਦੇ ਵਿਚ ਮਨੋਰਥ ਧਾਰਨ ਕਰਕੇ ਸਤਿਗੁਰੂ ਜੀ ਦੇ ਦਰਸ਼ਨ ਕੀਤੇ ਨੇ ਐਸੇ ਦਰਸ਼ਨ ਮਹਾਰਾਜ ਜੀ ਦੇ ਜਿਨ੍ਹਾਂ ਦਰਸ਼ਨਾਂ ਵਿਚੋਂ ਸਾਰ ਸੁਖ ਦੀ ਪ੍ਰਾਪਤੀ ਹੁੰਦੀ ਹੈ
ਸਾਰੇ ਅਕੋਰ ਕੋ ਸੀਸ ਨਿਵਾਯੋ
ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੀ ਘਟਾਵਾਂ ਭੇਟ ਕਰਕੇ ਮਹਾਰਾਜ ਜੀ ਨੂੰ ਸੀਸ ਝੁਕਾਇਆ ਹੈ
ਇੱਕ ਸਰੂਪ ਕੋ ਨੈ ਤ੍ਰਿਪਤਾਯੋ
ਸਤਿਗੁਰੂ ਜੀ ਦੇ ਦਰਸ਼ਨ ਇਤਨੇ ਸੁੰਦਰ ਸਨ ਕਿ ਪੀਰ ਬੁੱਧੂ ਸ਼ਾਹ ਜੀ ਨੇ ਜਦੋਂ ਮਹਾਰਾਜ ਜੀ ਦੇ ਦੀਦਾਰ ਕੀਤੇ ਤੇ ਦੀਦਾਰ ਕਰਦਾ ਹੀ ਰਹਿ ਗਿਆ ਦਰਸ਼ਨ ਕਰਦਿਆਂ ਕਰਦਿਆਂ ਮਨ ਨੂੰ ਇੰਨਾ ਸੁਖ ਪ੍ਰਾਪਤ ਹੋਇਆ ਕਿ ਪੀਰ ਜੀ ਦਾ ਮਨ ਕਰਦਾ ਕਿ ਦਰਸ਼ਨ ਕਰੀ ਜਾਵਾਂ ਨਿਹਾਰੀ ਜਾਵਾਂ ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ ਬੁੱਧ ਮੇ ਨਾ ਬੁੱਧ ਹੈ ਇਹੋ ਜਿਹੇ ਮਹਾਰਾਜ ਜੀ ਦੇ ਪਵਿੱਤਰ ਦਰਸ਼ਨ ਹਨ ਕਿ ਦਰਸ਼ਨ ਕਰਦਿਆਂ ਦਰਸ਼ਨਾਂ ਦੀ ਇੱਛਾ ਬਣੀ ਹੋਈ ਹੈ
ਲੱਖ ਦਰਵੇਸ਼ ਗੁਰਨ ਸਨਮਾਨਾ
ਉਰੇ ਵੀ ਦਰਵੇਸ਼ ਸਾਈ ਲੋਕ ਸੀ ਭਲੇ ਲੋਕ ਸਨ ਤੋ ਕਲਗੀਧਰ ਜੀ ਨੇ ਇਨ੍ਹਾਂ ਨੂੰ ਭਲੇ ਲੋਕ ਜਾਣ ਕੇ ਦਰਵੇਸ਼ ਸਮਝ ਕੇ ਇਨ੍ਹਾਂ ਦਾ ਵੀ ਸਤਿਗੁਰੂ ਜੀ ਨੇ ਬੜਾ ਸਤਿਕਾਰ ਕੀਤਾ ਹੈ
ਸੈਤ ਮੁਰੀਦਨ ਬੈਠਨ ਠਾਨਾ
ਉਹਨੇ ਆਪਣੇ ਮੁਰੀਦਾਂ ਦੇ ਸਮੇਤ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਦਰਬਾਰ ਵਿਚ ਬੈਠੇ ਹਨ
ਪੂਜਨ ਕਰੇ ਵਸੋ ਕਾ
ਮਹਾਰਾਜ ਸੱਚੇ ਪਾਤਸ਼ਾਹ ਜੀ ਪੀਰ ਬੁੱਧੂ ਸ਼ਾਹ ਜੀ ਨੂੰ ਪੁੱਛਣ ਲੱਗੇ ਹਾਂ ਪੀਰ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਕਿਥੋਂ ਦੇ ਬਸ ਵਸਣ ਵਾਲੇ ਉਹ ਕਿਹੜਾ ਨਗਰ ਹੈ ਤੁਹਾਡਾ
ਕਿਸ ਕਾਰਜ ਤੇ ਆਮਨ ਆ
ਸਾਡੇ ਕੋਲ ਆਉਣ ਦਾ ਕੀ ਕਾਰਜ ਹੈ ਤੁਹਾਡਾ ਕਿਸ ਕੰਮ ਕਰਕੇ ਤੁਸੀਂ ਸਾਡੇ ਕੋਲ ਚੱਲ ਕੇ ਆਏ ਹੋ
ਹੈ ਕੌਣ ਕਿਆ ਨਾਮ ਤੁਹਾਰਾ
ਕੌਣ ਹੋ ਤੁਸੀਂ ਔਰ ਤੁਹਾਡਾ ਕੀ ਨਾਮ ਹੈ
ਕਹੋ ਪ੍ਰਸੰਗ ਆਪਣੋ ਸਾਰਾ
ਤੁਸੀਂ ਆਪਣਾ ਸਾਰਾ ਪ੍ਰਸੰਗ ਸਾਨੂੰ ਕਹੋ ਆਪਣੇ ਬਾਰੇ ਸਭ ਕੁਝ ਦੱਸੋ ਕਿੱਥੋਂ ਆਏ ਹੋ ਕਿੱਥੋਂ ਦੇ ਰਹਿਣ ਵਾਲੇ ਹੋ ਕੀ ਨਾਂ ਹੈ ਤੁਹਾਡਾ ਇੱਥੇ ਆਉਣ ਦਾ ਕੀ ਕਾਰਨ ਹੈ
ਸੁਣ ਕਰ ਜੋਰਤ ਬਾਤ ਬਖਾਨੋ
ਮਹਾਰਾਜ ਜੀ ਦੇ ਬਚਨ ਸੁਣ ਕੇ ਪੀਰ ਬੁੱਧੂ ਸ਼ਾਹ ਜੀ ਉਸ ਵਕਤ ਬੋਲੇ ਕਹਿਣ ਲੱਗੇ
ਸਈਅਤ ਜਾਤ ਦੇ ਕੀ ਜਾਣੋ
ਮਹਾਰਾਜ ਜੀ ਮੇਰਾ ਜਿਹੜਾ ਇਹ ਸਰੀਰ ਹੈ ਇਹਦੀ ਜਿਹੜੀ ਜਾਤੀ ਹੈ ਉਹ ਸਈਅਦ ਹੈ ਮੁਸਲਮਾਨਾਂ ਵਿਚ ਸਈਅਦ ਜਾਤੀ ਬੜੀ ਸਤਿਕਾਰਯੋਗ ਜਾਤੀ ਹੋਈ ਹੈ ਮੁਸਲਮਾਨਾਂ ਲਈ ਜਿਵੇਂ ਹਿੰਦੂਆਂ ਵਿਚ ਬ੍ਰਾਹਮਣ ਸਤਿਕਾਰਯੋਗ ਹੁੰਦੇ ਨੇ ਇੱਦਾਂ ਮੁਸਲਮਾਨਾਂ ਚ ਸਈਅਦ ਸਤਿਕਾਰਯੋਗ ਹੁੰਦੇ ਨੇ ਉਹ ਇਹ ਕਹਿਣ ਲੱਗੇ ਮਹਾਰਾਜ ਮੇਰੀ ਜਿਹੜੀ ਇਹ ਸਰੀਰ ਦੀ ਜਾਤੀ ਹੈ ਉਹ ਸਈਅਦ ਹੈ ਸਈਅਦ ਜਾਤੀ ਦੇ ਵਿਚ ਮੇਰੇ ਇਸ ਸਰੀਰ ਨੇ ਜਨਮ ਲਿਆ
ਸ਼ਹਿਰ ਸਡੋਰੇ ਮੈਂ ਕਰ ਬੁੱਧੂ ਸ਼ਾਹ ਨਾਮ ਜਗ ਕੈ
ਮਹਾਰਾਜ ਜੀ ਸਡੋਰੇ ਸ਼ਹਿਰ ਦੇ ਵਿਚ ਮੈਂ ਰਹਿੰਦਾ ਹਾਂ ਸਡੋਰਾ ਉਸ ਵੇਲੇ ਬੜਾ ਵਿਸ਼ਾਲ ਸ਼ਹਿਰ ਸੀ ਹੁਣ ਤਾਂ ਛੋਟਾ ਜਿਹਾ ਕਸਬਾ ਹੀ ਰਹਿ ਗਿਆ ਸਡੋਰਾ ਪਰ ਕਿਸੇ ਸਮੇਂ ਜਦੋਂ ਪੀਰ ਜੀ ਉੱਥੇ ਰਹਿੰਦੇ ਸਨ ਪੀਰ ਬੁੱਧੂ ਸ਼ਾਹ ਜੀ ਦੇ ਸਮੇਂ ਬੜਾ ਵੱਡਾ ਸ਼ਹਿਰ ਸੀ ਨਗਰ ਸੀ ਕਹਿੰਦੇ ਮਹਾਰਾਜ ਸ਼ਹਿਰ ਸਡੋਰੇ ਦੇ ਵਿਚ ਮੇਰਾ ਘਰ ਹੈ ਔਰ ਮੈਨੂੰ ਸਈਅਦ ਪੀਰ ਬੁੱਧੂ ਸ਼ਾਹ ਕਹਿ ਕੇ ਸਾਰੇ ਬੁਲਾਉਂਦੇ ਹਨ
ਮਹਿਮਾ ਸੁਣੀ ਘਣੀ ਬਹੁਤ ਦਿਨ ਤੇ
ਗੱਲ ਕੀ ਧਰ ਜੀ ਮੈਂ ਤੁਹਾਡੀ ਬਹੁਤ ਦਿਨਾਂ ਤੋਂ ਮਹਿਮਾ ਸੁਣੀ ਹੈ ਬੜਿਆਂ ਦਿਨਾਂ ਤੋਂ ਤੁਹਾਡਾ ਸਤਕਾਰ ਤੁਹਾਡਾ ਸੁਜਸ ਸੁਣਿਆ ਹੈ
ਕਹਿਤ ਮਿਲਣ ਕੋ ਪ੍ਰੀਤੀ ਮਨ ਤੇ
ਮੇਰੇ ਮਨ ਵਿਚ ਤੁਹਾਡੇ ਦਰਸ਼ਨਾਂ ਦੀ ਪ੍ਰੀਤ ਜਾਗੀ ਹੋਈ ਕਈ ਦਿਨਾਂ ਦਾ ਪਿਆਰ ਜਾਗਿਆ ਹੋਇਆ ਸੀ ਕਿ ਮੈਂ ਚੱਲ ਕੇ ਸਤਿਗੁਰੂ ਜੀ ਦੇ ਦਰਸ਼ਨ ਕਰਾਂ
ਅਬ ਹਜ਼ੂਰ ਨੇ ਮੇਲਨ ਕੀਨਾ
ਤੁਸੀਂ ਕਿਰਪਾ ਕੀਤੀ ਦਇਆ ਕੀਤੀ ਹੈ ਦਇਆ ਕਰਕੇ ਤੁਸੀਂ ਮੈਨੂੰ ਆਪਣੇ ਨਾਲ ਮੇਲ ਲਿਆ ਹੈ
ਬਨੈ ਨਾ ਵਿਚਣਨ ਮੈਂ ਲੱਖ ਲੀਨ
ਮਹਾਰਾਜ ਮੈਂ ਇਹ ਗੱਲ ਜਾਣ ਲਈ ਹੈ ਕਿ ਹੁਣ ਤੁਹਾਡੇ ਨਾਲ ਜਿਹੜਾ ਮੇਰਾ ਮੇਲ ਹੋਇਆ ਨਾ ਇਹ ਮੇਲ ਮੇਰੇ ਰਹਿੰਦੇ ਸਵਾਸਾਂ ਤੱਕ ਬਣਿਆ ਰਹੇਗਾ ਹੁਣ ਮੈਂ ਤੁਹਾਡੇ ਤੋਂ ਕਦੇ ਵਿਛੜਾਂਗਾ ਨਹੀਂ ਪੀਰ ਬੁੱਧੂ ਸ਼ਾਹ ਜੀ ਕਹਿੰਦੇ ਮਹਾਰਾਜ ਇਹ ਜਿਹੜਾ ਮੇਲ ਹੋਇਆ ਆਪ ਜੀ ਨਾਲ ਅੱਜ ਮੈਂ ਯਕੀਨ ਨਾਲ ਕਹਿੰਦਾ ਹਾਂ ਕਿ ਇਹ ਮੇਲ ਲੋਕ ਤੇ ਪਰਲੋਕ ਦੋਹਾਂ ਜਹਾਨਾਂ ਵਿਚ ਬਣਿਆ ਰਹੇਗਾ ਹੁਣ ਮੇਰਾ ਆਪ ਜੀ ਦੇ ਚਰਨਾਂ ਤੋਂ ਕਦੇ ਵਿਛੋੜਾ ਨਹੀਂ ਹੋਵੇਗਾ
ਐਸੀ ਮਿਲਨੀ ਅਬ ਮਿਲ ਗਯੋ ਲੇ ਦਰਸ਼ਨ ਕੋ ਮਨ ਦੇ ਦਿਓ
ਮਹਾਰਾਜ ਇਹੋ ਜੀ ਮਿਲਨੀ ਤੁਹਾਡੇ ਨਾਲ ਮਿਲ ਗਿਆ ਹਾਂ ਇਹੋ ਜੀ ਮਿਲਨੀ ਤੁਹਾਡੇ ਨਾਲ ਮਿਲ ਗਿਆ ਕਿ ਤੁਹਾਡੇ ਦਰਸ਼ਨ ਕਰਕੇ ਮੈਂ ਆਪਣਾ ਮਨ ਤੁਹਾਡੇ ਚਰਨਾਂ ਵਿਚ ਭੇਟ ਕਰ ਦਿੱਤਾ ਤੁਹਾਡੇ ਦਰਸ਼ਨ ਕਰਦਿਆਂ ਹੀ ਤੁਹਾਡੇ ਦੀਦਾਰ ਕਰਦਿਆਂ ਹੀ ਦਰਸ਼ਨ ਲੈਂਦਿਆਂ ਹੀ ਆਪਣਾ ਮਨ ਤੁਹਾਡੇ ਚਰਨਾਂ ਵਿਚ ਦੇ ਦਿੱਤਾ ਭੇਟ ਕਰ ਦਿੱਤਾ ਹੈ
ਅਸ ਵਿਵਹਾਰ ਬਿਨਾ ਮੁਖ ਬੋਲੇ
ਮਹਾਰਾਜ ਇਸ ਵਿਵਹਾਰ ਨਾਲ ਬਿਨਾ ਮੁਖ ਤੋਂ ਕੁਝ ਬੋਲਿਆ
ਹੋਏ ਚੁੱਕਿਓ ਤੁਰਨ ਬਿਨ ਤੋਲੇ
ਮਹਾਰਾਜ ਮੈਂ ਤੁਹਾਡਾ ਹੋ ਚੁੱਕਾ ਹਾਂ ਹਾਲਾਂਕਿ ਕੁਝ ਤੁਹਾਡੇ ਨਾਲ ਗੱਲ ਨਹੀਂ ਕੀਤੀ ਸਿਰਫ ਦਰਸ਼ਨ ਹੀ ਕੀਤੇ ਨੇ ਆ ਕੇ ਤੇ ਦਰਸ਼ਨ ਕਰਦਿਆਂ ਹੀ ਮਹਾਰਾਜ ਮੈਂ ਆਪਣਾ ਮਨ ਤੁਹਾਡੇ ਚਰਨਾਂ ਚ ਭੇਟ ਕਰ ਦਿੱਤਾ ਤੇ ਸਿੱਖ ਵਾਸਤੇ ਸਭ ਤੋਂ ਪਹਿਲਾ ਕਰਤੱਵੀ ਇਹ ਹੈ ਕਿ ਸਿੱਖ ਜਦੋਂ ਵੀ ਆਪਣੇ ਮਾਲਕ ਦੇ ਚਰਨਾਂ ਵਿਚ ਆਵੇ ਆਪਣਾ ਮਨ ਆਪਣੇ ਗੁਰੂ ਦੇ ਚਰਨਾਂ ਵਿਚ ਅਰਪਣ ਕਰ ਦੇਵੇ ਮਨ ਵੇਚੈ ਸਤਿਗੁਰ ਕੇ ਪਾਸ ਤਿਸ ਸੇਵਕ ਕੇ ਕਾਰਜ ਰਾਸ ਇਹ ਕਿਤੇ ਇੱਕੋ ਪੰਗਤੀ ਮਹਾਰਾਜ ਜੀ ਦੀ ਸਾਡੇ ਜੀਵਨ ਵਿਚ ਵਸ ਜਾਏ ਤੇ ਇਨੇ ਨਾਲ ਹੀ ਕਲਿਆਣ ਹੋ ਸਕਦਾ ਪੀਰ ਬੁੱਧੂ ਸ਼ਾਹ ਜੀ ਜਾਣਦੇ ਸਨ ਇਸ ਮਰਿਆਦਾ ਨੂੰ ਕਹਿੰਦੇ ਮਹਾਰਾਜ ਹਾਲਾਂਕਿ ਤੁਹਾਡੇ ਨਾਲ ਮੈਂ ਕੋਈ ਬਚਨ ਨਹੀਂ ਕੀਤਾ ਪਰ ਬਿਨਾਂ ਬਚਨ ਕੀਤਿਆਂ ਹੀ ਮੈਂ ਇਸ ਵਿਵਹਾਰ ਨਾਲ ਆਪ ਜੀ ਦੇ ਚਰਨਾਂ ਵਿਚ ਆਪਣਾ ਮਨ ਭੇਟ ਕੀਤਾ ਹੈ
ਇਸ ਤੇ ਫੇਰ ਨਾ ਫਿਰਨਾ ਹੋਏ
ਇਹੋ ਜਿਹਾ ਆਪ ਜੀ ਦੇ ਚਰਨਾਂ ਵਿਚ मैं अपना आप समर्पण किया है कि हुण मैं महाराज तुहाडे चरणा तो विछड़ांगा नहीं, हुण मैं अपना मन तुहाडे तो फेरांगा नहीं।
बहु दिन को दर्द दुख खोए,
महाराज बहुत सारे दिनां दा जेड़ा मेरा दलिदरी दा दुख सी ना वो मेरा दूर हो गया। जा इस तरह कह लो कि महाराज मैं बड़े छिले कट्टे ने, बड़े जाप जपे ने, बड़े सत पुरखां दी संगत कीती आ, उन्हां दे बचन सुने कमाए ने, अज तुहाडे दर्शन करके मैनू उन्हां सारे जप तप दे कर्मां दा फल प्राप्त हो गया, मेरी सारी तपस्या दा फल अज तुहाडे दीदार करके मैनू प्राप्त हो गया। इस करके महाराज मेरे जिन्ने दलिद्र सन, जिन्ने दुख सन, अज दूर हो गए ने।
उकत जुगत सतगुर जब सुने,
शीर बुद्धू शाह ने जदों इस तरह बचन कहे, इना दी उकती जुगती इना दे गल करन दा ढंग ओ महाराज गुरु कलगीधर जी ने जदों वेख्या,
रीज मोज करना किए घने,
महाराज जी बड़े मौज विच आ गए। पीर बुद्धू शाह दा हुण दीवा बनिया होया सी, तेल भी पया होया, बत्ती भी पई हुई है, बस ज्योति प्रचंड करनी सी, ओ कलगीधर ने कर देनी अपनी खुशी विच आके। तो कलगीधर पातशाह ने बड़ियां खुशियां कीतियां पीर बुद्धू शाह ते, बड़ा रीझे महाराज जी बहुत प्रसन्न होए।
गुर दरबार रे ओ लग जावत,
जदों तक सतगुरां दा दरबार लगा रहा ए बैठे रहे ते बचन विलास हुंदे रहे,
लेत रहे ओ दर्शन को तावद,
उदों तक महाराज जी दे दर्शन करदे रहे नाले बचन हुंदे रहे। पीर बुद्धू शाह ने महाराज जी नूं पुछया, महाराज परमात्मा और इस जीव दा मेल किवें हो सकदा, ए जीव ते परमात्मा किवें मिल सकदे ने, इन्हां दा मेल किवें हो सकदा। तो कलगीधर जी ने बचन कीता, आख्या पीर जी जिवें रात ते दिन दा मेल हुंदा है। कहिंदा महाराज रात ते दिन दा मेल तां हुंदा ही नहीं, रात आ जाए तां दिन चलिया जांदा, दिन आ जाए तां रात चली जांदी, इन्हां दा तां मेल ही नहीं हुंदा। महाराज जी कहिंदे बस यही मेल है कि जिवें दिन दे आउंदिआं रात चली जांदी है ते रात दे आउंदिआं दिन चलिया जांदा है, ਇਦਾਂ ਜਦੋਂ ਇਹ ਜੀਵ ਪਰਮਾਤਮਾ ਵਿਚ ਮਿਲ ਜਾਂਦਾ ਤੇ ਫਿਰ ਇਹਦਾ ਜੀਵ ਭਾਵ ਖਤਮ ਹੋ ਜਾਂਦਾ, ਇਹ ਪਰਮਾਤਮਾ ਦਾ ਹੀ ਰੂਪ ਹੋ ਜਾਂਦਾ, ਪਰਮੇਸ਼ਰ ਰੂਪ ਹੀ ਹੋ ਜਾਂਦਾ। ਇਸ ਕਰਕੇ ਇਹੋ ਜਿਹਾ ਮੇਲ ਹੈ, ਇਹਦੇ ਅੰਦਰੋਂ ਆਪਣਾ ਜੀਵ ਭਾਵ ਖਤਮ ਹੋਵੇ ਤੇ ਈਸ਼ਵਰ ਦਾ ਈਸ਼ਵਰ ਭਾਵ ਖਤਮ ਹੋ ਜਾਏ, ਜੀਵ ਦਾ ਜੀਵ ਭਾਵ ਤੇ ਈਸ਼ਵਰ ਦਾ ਈਸ਼ਵਰ ਭਾਵ ਦੋਵੇਂ ਖਤਮ ਹੋ ਜਾਣ ਤੇ ਜੀਵ ਦੇ ਅੰਦਰ ਜਿਹੜੀ ਚੇਤਨ ਸੱਤਾ ਤੇ ਈਸ਼ਵਰ ਅੰਦਰ ਜਿਹੜੀ ਚੇਤਨ ਸੱਤਾ ਹੈ ਉਹ ਜਦੋਂ ਇੱਕ ਮਿਕ ਹੋ ਜਾਂਦੀ ਤੇ ਉਹਨੂੰ ਕਹਿੰਦੇ ਨੇ ਬ੍ਰਹਮ, ਉਹ ਫਿਰ ਬ੍ਰਹਮ ਰੂਪ ਹੀ ਹੋ ਜਾਂਦਾ, ਪਰਮੇਸ਼ਰ ਰੂਪ ਹੀ ਹੋ ਜਾਂਦਾ। ਏਦਾਂ ਮਹਾਰਾਜ ਜੀ ਨੇ ਕੁਝ ਬਚਨ ਪੀਰ ਬੁੱਧੂ ਸ਼ਾਹ ਜੀ ਨੂੰ ਸੁਣਾਏ ਤੇ ਜਿਨ੍ਹਾਂ ਨੂੰ ਸੁਣ ਕੇ ਪੀਰ ਜੀ ਨੇ ਉਹਨਾਂ ਬਚਨਾਂ ਦੀ ਕਮਾਈ ਕੀਤੀ।
ਪੌਣੇ ਉੱਠ ਪ੍ਰਭ ਜੀ ਭਏ ਕੰਤ,
ਦੀਵਾਨ ਦੀ ਸਮਾਪਤੀ ਕਰਕੇ ਮਹਾਰਾਜ ਜੀ ਆਪਣੀ ਸਭਾ ਵਿਚੋਂ ਉੱਠੇ ਨੇ, ਉੱਠ ਕੇ ਮਹਾਰਾਜ ਗੁਰੂ ਕਲਗੀਧਰ ਜੀ ਇਕਾਂਤ ਵਿਚ ਆ ਗਏ ਹਨ।
ਸਭ ਨਿਜ ਥਾਨ ਗਏ ਹਰ ਖੰਤ,
ਜਿੰਨੇ ਸੇਵਕ ਸਨ ਸਿੱਖ ਸਨ ਸਾਰੇ ਆਪੋ ਆਪਣੀਆਂ ਥਾਵਾਂ ਵੱਲ ਆਪਣੀ ਖੁਸ਼ੀ ਦੇ ਨਾਲ ਬੜੇ ਆਨੰਦ ਨਾਲ ਵਾਪਸ ਗਏ ਹਨ।
ਨੰਦ ਚੰਦ ਕੋ ਕਹਿਓ ਸੁਣਾਏ, ਸੈਯਦ ਕੀ ਸੁਦਲੀ ਜੈ ਜਾਏ।
ਮਹਾਰਾਜ ਜੀ ਨੇ ਭਾਈ ਨੰਦ ਚੰਦ ਜੀ ਦੀ ਡਿਊਟੀ ਲਾਈ, ਆਖਿਆ ਦੀਵਾਨ ਜੀ ਬੜੀ ਉੱਚੀ ਅਵਸਥਾ ਵਾਲੇ ਨੇ ਪੀਰ ਸੈਯਦ ਜੀ, ਬੁੱਧੂ ਸ਼ਾਹ ਜੀ ਸੜੋਰੇ ਤੋਂ ਆਏ ਨੇ, ਉਹਨਾਂ ਦੇ ਨਾਲ ਉਹਨਾਂ ਦੇ ਮੁਰੀਦ ਚੇਲੇ ਵੀ ਨੇ, ਤੇ ਤੁਸੀਂ ਉਹਨਾਂ ਦੀ ਸੁਧ ਸਾਰ ਲਵੋ, ਜਾ ਕੇ ਉਹਨਾਂ ਨੂੰ ਕਿਸੇ ਚੀਜ਼ ਦੀ ਕੋਈ ਦਿੱਕਤ ਨਾ ਆਵੇ।
ਆਛੇ ਥਾਨ ਕਰਾਏ ਨਵੇਸ਼,
ਉਹਨਾਂ ਦਾ ਭਲੀ ਥਾਂ ਤੇ ਜਾ ਕੇ ਡੇਰਾ ਕਰਵਾਓ।
ਖਾਨ ਪਾਨ ਪਹੁੰਚਾਏ ਅਸ਼ੇਸ਼,
ਖਾਨ ਪਾਨ ਵਾਸਤੇ ਜੋ ਚਾਹੀਦਾ, ਜੇ ਲੰਗਰ ਪੱਕਿਆ ਚਾਹੀਦਾ ਪੱਕਿਆ ਭੇਜ ਦੋ, ਜੋ ਰਸਤਾ ਬਸਤਾ ਮੰਗਦੇ ਨੇ ਤਾਂ ਰਸਤਾ ਬਸਤਾ ਭੇਜ ਦਿਓ।
ਰਿੰਦ ਮੁਰੀਦ ਸੰਗ ਜਿਸ ਤੇ,
ਪੀਰ ਬੁੱਧੂ ਸ਼ਾਹ ਜੀ ਦੇ ਨਾਲ ਉਹਨਾਂ ਦੇ ਬਹੁਤ ਸਾਰੇ ਮੁਰੀਦ ਵੀ ਆਏ ਹੋਏ ਨੇ।
ਗੁਰ ਘਰ ਮੈਂ ਸ਼ਰਧਾ ਉਰ ਲੈ,
ਉਹਨਾਂ ਦੇ ਮਨ ਵਿਚ ਗੁਰੂ ਘਰ ਦੀ ਸ਼ਰਧਾ ਹੈ, गुरु घर का प्यार है।
सुन दीवान तब वक्त पुचाए,
पीर बुद्धू शाह जी ने उस वक्त दीवान नंद चंद जी ने पीर बुद्धू शाह जी वास्ते जो जो साजो समान चाहिदा सी सब कुछ उन्हां कोल पहुंचदा कीता है।
सुख समेत निस तिनो बिताए,
सुख दे सहत पीर बुद्धू शाह जी ने रात बतीत कीती है।
रात होत गुर चढ़े अखेर,
अगला दिन होया ते गुरु कलगीधर पातशाह जी महाराज जी शिकार खेडण वास्ते चढ़े हन।
जुरे बाज समाज बडेर,
सारा साज बाज लै के महाराज गुरु कलगीधर पातशाह जी शिकार खेडण वास्ते गए हन।
पांचो प्रात तुरंग अरुडे,
महाराज जी दे पंजे भरा ओ सतगुरां दे नाल घोड़े ते सवार हो के गए हन।
गमने बनगु सैन संग गमने बन गुडे,
और फौजा दे सहत बड़े संघने जंगल दे विच घोड़िया ते सवार हो के गए हन।
कब सतगुर आ रोए मतंग,
गुरु कलगीधर दे मन दी मौज है। कदे महाराज जी घोड़े ते सवार हुंदे ने, कदे महाराज जी दे मन दी मौज आउंदी है ते हाथी ते सवार हुंदे ने।
कब हो चंचल बली तुरंग,
कदे महाराज जी बड़ा बली ते चंचल घोड़ा ओदे ते चढ़ के सवार हो के जांदे ने।
सुने शेर तितको चढ़ गावे,
महाराज जी सुनदे ने के जे किसे इलाके विच शेर है ते कलगीधर पातशाह जी महाराज जी शेर दा शिकार खेडण वास्ते उधर नूं चले जांदे ने।
निज पटन को कह तो आवे,
और अपने सूरमियां नूं भी कह के उन्हां पासों शिकार महाराज जी खिडवाउंदे ने। शिकार खेडण दा मतलब सी के शस्त्र चलाउण दा अभ्यास भी हो जाए, के शस्त्र किवें चलाउणे ने उन्हां दा अभ्यास भी हो जाए और उन्हां अंदर मारन कट्टण दी बिरती बन जाए। इस करके सतगुरु जी अपने सूरमिया पासों भी शिकार खिडवाउंदे हन।
अनेक जात के मृग समझाया,
अनेकां जातियां दे हिरण भी कई जातां दे ने, किते सफेद हिरण ने, काले हिरण ने, बारह सिंगे ने, किते सुनहरी हिरण ने, एदा भांत भांत दे हिरण ने। उन्हां हिरणा दा मिर्गां दा महाराज जी शिकार खेडदे हन।
रोज चंखारन केतक आया,
कई रोज ते कई चंखार महाराज सच्ची पातशाह जी दे सामने आउंदे हन।
इक दोए आप रंज चोग केतक आया, अते शेर एक दुए जब चढ़े,
जदों महाराज जी चढ़दे ने शिकार खेडण वास्ते जिथे हिरना नू मारदे ने उथे कई बारी एक शेर कई बारी दो दो शेर भी। इधरले इलाके च शेर बहुत ज्यादा सन, तो जेड़े आम लोकां दे वास्ते भयदायक भी सी उन्हां नू महाराज जी मारदे ने शिकार खेडदे ने।
भयदायक बन बीनत कड़े,
जेड़े बड़े डर देण वाले भयदायक ने लोकां नू तंग करदे ने उन्हां जंगली जानवरां नू महाराज जी मारदे हन।
एक जाम जुग जाम बिहारे,
कई बार एक पैर तक शिकार खेडदे ने, कई बारी दो दो पैर तक महाराज जी शिकार खेडदे ने।
जित कित खेल तरूर पसारे,
किधर किधर महाराज जी शिकार खेडदे ने। और जदों जंगल विच जांदे ने शिकार खेडण सूरमे ते बड़ा शोर मचदा है।
वड बाज तरण जीत नगारा, दूर दूर लग सुने उदारा,
गुरु जी दा रणजीत नगारा बजदा है, दूर दूर तक महाराज जी दा रणजीत नगारा बजदा है, जेदी आवाज दूर दूर तक जांदी है पहुंचदी है।
भए दुपहरे लग गुर आवै,
ते जदों दुपहरा ढल जांदा फिर महाराज सच्ची पातशाह जी वापस आउंदे ने।
भोजन कर आराम को पावै,
भोजन करके फिर गुरु कलगीधर जी आराम करदे हन।
सोच स्नान करै तिस बीरा,
तो दोपहर शाम दे समय महाराज जी सोच स्नान करदे हन।
देख देख दर्शन हर दल को, सकल दून बै बरने बल को,
जेड़ा जेड़ा भी सतगुरां दे दर्शन करदा ते महाराज जी दे दल नू वेखदा फौजां नू वेखदा सारी दून दे जेड़े लोक ने इलाकियां दे विच ਉਹ ਮਹਾਰਾਜ ਜੀ ਦੇ ਦਲ ਦੇ ਔਰ ਸਤਿਗੁਰਾਂ ਦੀ ਸੂਰਮਤਾਈ ਦੇ ਚਰਚੇ ਕਰਦੇ ਹਨ।
ਹੋਰ ਸ੍ਰੀ ਨਗਰ ਰਾਜ ਕੋ ਕਰੇ ਫਤਿਹ ਸ਼ਾਹ ਤੇ ਨਾਮ ਉਚਰੇ।
ਖਾਲਸਾ ਜੀ ਇਧਰ ਹੀ ਕੁਝ ਦੂਰੀ ਤੇ ਪੌਂਟਾ ਸਾਹਿਬ ਦੀ ਹੱਦ ਜਿਹੜੀ ਹੈ ਉਹ ਗੜਵਾਲ ਰਿਆਸਤ ਸੀ ਪਰਲੇ ਪਾਸੇ। ਤੋ ਗੜਵਾਲ ਰਿਆਸਤ ਦੀ ਜਿਹੜੀ ਰਾਜਧਾਨੀ ਉਹ ਸ੍ਰੀ ਨਗਰ ਹੈ। ਸ੍ਰੀ ਨਗਰ ਵਿਚ ਰਾਜਾ ਫਤਿਹ ਸ਼ਾਹ ਰਹਿੰਦਾ ਸੀ। ਰਾਜਾ ਫਤਿਹ ਸ਼ਾਹ ਜੋ ਸ੍ਰੀ ਨਗਰ ਦੇ ਵਿਚ ਰਾਜ ਕਰਦਾ ਹੈ
ਤੇ ਸਮੀਪ ਬੋ ਜਾਏ ਕਹੰਤੇ ਸਤਿਗੁਰ ਜੋਧੇ ਅਤ ਬਲਵੰਤੇ।
ਕਈ ਲੋਕ ਜਾ ਕੇ ਰਾਜੇ ਫਤਿਹ ਸ਼ਾਹ ਨੂੰ ਦੱਸਦੇ ਨੇ, ਕਹਿੰਦੇ ਰਾਜਾ ਫਤਿਹ ਸ਼ਾਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਤੇਰੇ ਰਾਜ ਦੀ ਹੱਦ ਤੇ ਆਪਣਾ ਕਿਲਾ ਬਣਾਇਆ ਔਰ ਉਹ ਬੜੇ ਬਲਵਾਨ ਨੇ, ਬੜੇ ਯੋਧੇ ਤੇ ਸੂਰਮੇ ਹਨ,
ਸੁੰਦਰ ਮੰਦਰ ਗੁਣਨ ਸਰੂਪ,
ਔਰ ਉਹ ਬੜੇ ਸੁੰਦਰ ਨੇ, ਗੁਣਾਂ ਦੇ ਸਰੂਪ ਹਨ, ਬੇਅੰਤ ਗੁਣਾਂ ਦੇ ਮਾਲਕ ਹਨ।
ਸੁਣਿਓ ਮਦਨ ਅਸ ਹੋਏ ਅਨੂਪ,
ਸੁਣਿਆ ਕਿ ਕਾਮਦੇਵ ਵੀ ਉਹਨਾਂ ਦੀ ਸੁੰਦਰਤਾ ਦੀ ਬਰਾਬਰੀ ਨਹੀਂ ਕਰ ਸਕਦਾ, ਇਤਨੇ ਸੁੰਦਰ ਹਨ।
ਅਪਰ ਨ ਜਗ ਮੈਂ ਪਈ ਉਸ ਕੋਈ,
ਉਹਨਾਂ ਵਰਗਾ ਇਸ ਜਗਤ ਵਿਚ ਕੋਈ ਨਜ਼ਰ ਨਹੀਂ ਆਉਂਦਾ, ਕੋਈ ਨਹੀਂ ਦਿਸਦਾ।
ਰੁਚਿਰ ਸਰੀਰ ਹੋਏ ਸਮਝੋਏ,
ਇਹੋ ਜਿਹਾ ਰੁਚਿਰ ਸਰੀਰ ਉਹਨਾਂ ਦਾ ਹੈ, ਸੁੰਦਰਤਾ ਉਹਨਾਂ ਵਿਚ ਹੈ, ਇਹੋ ਜੀ ਸੁੰਦਰਤਾ ਇਹੋ ਜੀ ਰੁਚਿਰਤਾ ਕਿਤੇ ਨਹੀਂ ਹੈ।
ਅਦਕ ਸੁਸ਼ੀਲ ਵੀਰਤਾ ਭਰਿਓ,
ਬੜੇ ਸੁਸ਼ੀਲ ਨੇ, ਉਹਨਾਂ ਦੇ ਅੰਦਰ ਵੀਰਤਾਈ ਦੇ ਗੁਣ ਭਰੇ ਹੋਏ ਨੇ, ਵੀਰ ਰਸ ਦੇ ਨਾਲ ਉਹ ਭਰੇ ਹੋਏ ਸੂਰਮੇ ਹਨ।
ਕਰਾਮਾਤ ਪੂਰਨ ਸੁਖ ਦਰਿਓ,
ਕਰਾਮਾਤਾਂ ਵਿਚ ਵੀ ਪੂਰਨ ਨੇ, ਜਿਹੜਾ ਉਹਨਾਂ ਦੀ ਸ਼ਰਨ ਵਿਚ ਆਉਂਦਾ ਉਹਨਾਂ ਦੇ ਦੁੱਖ ਦੂਰ ਕਰ ਦਿੰਦੇ ਨੇ, ਉਹਨਾਂ ਦੇ ਦੁੱਖਾਂ ਨੂੰ ਦਲ ਮਲ ਦਿੰਦੇ ਹਨ।
ਇਤਿਹਾਸਕ ਜਸ ਕਹਿ ਸਭ ਕੋਈ,
ਜਿੱਦਾਂ ਸ੍ਰੀ ਨਗਰ ਦੇ ਰਾਜੇ ਫਤਿਹ ਸ਼ਾਹ ਦੇ ਕੋਲ ਆ ਕੇ ਲੋਕ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦਾ ਜਸ ਕਰਦੇ ਤੇ ਸੁਣਾਉਂਦੇ ਨੇ,
ਸੁਣਿਓ ਨ੍ਰਿਪ ਰੁਚ ਮਿਲਵੇ ਹੋਏ।
ਰਾਜੇ ਫਤਿਹ ਸ਼ਾਹ ਨੇ ਜਦੋਂ ਮਹਾਰਾਜ ਜੀ ਦਾ ਜਸ ਸੁਣਿਆ, ਇਹਦੇ ਮਨ ਵਿਚ ਵੀ ਸਤਿਗੁਰਾਂ ਦੇ ਦਰਸ਼ਨਾਂ ਦੀ ਇੱਛਾ ਜਾਗ ਪਈ, ਇਹਦੇ ਮਨ ਵਿਚ ਵੀ ਮਹਾਰਾਜ ਜੀ ਦੇ ਦੀਦਾਰ ਕਰਨ ਦਾ ਫੁਰਨਾ ਜਾਗ ਪਿਆ।
ਸਭੀ ਸੈਨ ਬਟੋਰਨ ਕੀਨ,
ਇਹਨੇ ਆਪਣੀਆਂ ਸਾਰੀਆਂ ਫੌਜਾਂ ਇਕੱਠੀਆਂ ਕੀਤੀਆਂ ਵੀ ਚਲੋ ਸਾਡੇ ਰਾਜ ਦੀ ਹੱਦ ਦੇ ਉੱਤੇ ਏਡੇ ਵੱਡੇ ਮਹਾਂਪੁਰਖ ਅਵਤਾਰੀ ਪੁਰਖ ਆਏ ਨੇ ਤੇ ਸਾਨੂੰ ਵੀ ਉਹਨਾਂ ਦੇ ਜਾ ਕੇ ਦਰਸ਼ਨ ਕਰਨੇ ਚਾਹੀਦੇ ਨੇ। ਤੋ ਰਾਜਾ ਫਤਿਹ ਸ਼ਾਹ ਨੇ ਆਪਣੀਆਂ ਸਾਰੀਆਂ ਫੌਜਾਂ ਇਕੱਠੀਆਂ ਕੀਤੀਆਂ,
ਅਦਕੇ ਤੋਰਨ ਸੰਗੈ ਲੀਨ,
ਬਹੁਤ ਸਾਰੀਆਂ ਪਿਟਾਵਾਂ ਬਹੁਤ ਸਾਰੀਆਂ ਵਸਤੂਆਂ ਲੈ ਕੇ ਆਇਆ ਹੈ।
ਫਤਿਹ ਸ਼ਾਹ ਤਿਆਰ ਮਹੀਪਾ,
ਬਹੁਤ ਸਾਰੀਆਂ ਪਿਟਾਵਾਂ ਲੈ ਕੇ ਰਾਜਾ ਫਤਿਹ ਸ਼ਾਹ ਤਿਆਰ ਹੋਇਆ।
ਆਇਓ ਮਿਲਦੇ ਸਮੀਪਾ,
ਧਰ ਜੀ ਨੂੰ ਮਿਲਣ ਵਾਸਤੇ ਸ੍ਰੀ ਪੌਂਟਾ ਸਾਹਿਬ ਵੱਲ ਸ੍ਰੀ ਨਗਰ ਤੋਂ ਚੱਲਿਆ ਹੈ।
ਪ੍ਰਥਮ ਦਈ ਸੁਧ ਪਥਿਓ ਵਕੀਲਾ,
ਇਹਨੇ ਆਪਣੇ ਆਉਣ ਦੀ ਖਬਰ ਪਹਿਲਾਂ ਆਪਣੇ ਵਕੀਲ ਦੇ ਹੱਥ ਭੇਜੀ। ਵਕੀਲ ਨੂੰ ਕਿਹਾ ਕਿ ਤੂੰ ਸਾਡੇ ਜਾਣ ਆਉਣ ਦੀ ਖਬਰ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਜਾ ਕੇ ਦੇਣਾ ਕਰ।
ਗੁਰਦਰਬਾਰ ਲਗਾਏ ਛਬੀਲਾ,
ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਦਰਬਾਰ ਸਜੇ ਤੇ ਮੈਂ ਜਾ ਕੇ ਉਹਨਾਂ ਦੇ ਦਰਸ਼ਨ ਕਰਾਂ। ਏਦਾਂ ਉਹ ਵਕੀਲ ਚੱਲ ਕੇ ਆਇਆ ਹੈ।
ਨਰਨ ਹਜ਼ਾਰਨ ਕੋ ਸੰਗ ਲੈ ਆਇਓ,
ਏਦਾਂ ਹਜ਼ਾਰਾਂ ਬੰਦਿਆਂ ਨੂੰ ਨਾਲ ਲੈ ਕੇ ਆਇਆ ਰਾਜਾ ਫਤਿਹ ਸ਼ਾਹ।
ਮਿਲਿਓ ਗੁਰੂ ਪਗ ਸੀਸ ਨਿਵਾਯੋ,
ਆ ਕੇ ਸਤਿਗੁਰੂ ਜੀ ਨੂੰ ਮਿਲਿਆ ਔਰ ਮਿਲ ਕੇ ਮਹਾਰਾਜ ਜੀ ਦੇ ਚਰਨਾਂ ਤੇ ਸੀਸ ਨਿਵਾਇਆ ਹੈ।
ਪਟਨ ਸਹਿਤ ਸ਼ਸਤਰ ਧਨ ਧਾਰੇ,
ਆਪਣੇ ਸੂਰਮਿਆਂ ਦੇ ਸਮੇਤ ਸ਼ਸਤਰ ਧਾਰਨ ਕਰਕੇ ਆਇਆ ਹੈ।
ਥਿਰਿਓ ਭੂਪ ਤਬ ਪ੍ਰਭੂ ਅਗਾਰੇ,
ਮਹਾਰਾਜ ਜੀ ਦੇ ਸਨਮੁਖ ਆ ਕੇ ਥਿਰਿਆ ਔਰ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਸਨਮੁਖ ਆ ਕੇ ਨਮਸਕਾਰ ਕੀਤੀ ਹੈ।
ਪੂਜਿਓ ਕੁਸ਼ਲ ਸਰੀਰ ਸੁਦੇਸ਼,
ਮਹਾਰਾਜ ਜੀ ਨੇ ਪੁੱਛਿਆ, ਹਾਂ ਰਾਜਾ ਫਤਿਹ ਸ਼ਾਹ ਦੱਸੋ ਰਾਜੇ ਖੁਸ਼ੀ ਹੋ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਤਿਹ ਸ਼ਾਹ ਦੇ ਸਰੀਰ ਦੀ ਕੁਸ਼ਲ ਪ੍ਰਸੰਨਤਾ ਉਹਦੇ ਦੇਸ਼ ਬਾਰੇ ਉਹਦੇ ਕੋਲੋਂ ਪੁੱਛਿਆ।
ਸੈਨਾ ਮੰਤਰੀ ਕੋਸ਼ ਅਸ਼ੇਸ਼,
ਦੱਸੋ ਤੁਹਾਡੀ ਸੈਨਾ ਦਾ ਕੀ ਹਾਲ ਹੈ, ਮੰਤਰੀਆਂ ਦਾ, ਵਜ਼ੀਰਾਂ ਦਾ, ਖਜ਼ਾਨਿਆਂ ਦਾ ਕੀ ਹਾਲ ਹੈ।
ਸਭ ਕੋ ਹੈ ਕਲਿਆਣ ਸਦੀਵਾ,
ਰਾਜੇ ਫਤਿਹ ਸ਼ਾਹ ਨੇ ਦੱਸਿਆ, ਮਹਾਰਾਜ ਤੁਹਾਡੀ ਕਿਰਪਾ ਨਾਲ ਸਭ ਸੁਖਦ ਨੇ, ਸਭ ਦੀ ਕਲਿਆਣ ਹੈ, ਸਭ ਆਨੰਦ ਮੰਗਲ ਹਨ।
ਗੁਣਤ ਬਤਾਈ ਨਿਭ ਹੈ ਨੀਵਾ,
ਬਹੁਤ ਨੀਵਾਂ ਹੋ ਕੇ ਹਲੀਮੀ ਦੇ ਨਾਲ ਰਾਜੇ ਫਤਿਹ ਸ਼ਾਹ ਨੇ ਆਪਣਾ ਸੁਖ ਸੁਨੇਹਾ ਮਹਾਰਾਜ ਗੁਰੂ ਕਲਗੀਧਰ ਜੀ ਨੂੰ ਦਿੱਤਾ ਹੈ।
ਰਾਜ ਕਿਤਕ ਪੁਨ ਪੂਜਨ ਕਰਿਓ।
ਫਿਰ ਮਹਾਰਾਜ ਜੀ ਨੇ ਪੁੱਛਿਆ, ਹਾਂ ਰਾਜਾ ਫਤਿਹ ਸ਼ਾਹ ਜੀ, ਇਹ ਵੀ ਦੱਸੋ ਕਿ ਤੁਹਾਡੀ ਰਿਆਸਤ ਕਿੰਨੀ ਕੁ ਵੱਡੀ ਹੈ, ਕਿੰਨਾ ਕੁ ਵੱਡਾ ਤੁਹਾਡਾ ਰਾਜ ਹੈ, ਰਿਆਸਤ ਤੁਹਾਡੀ ਕਿੱਥੇ ਤੱਕ ਫੈਲੀ ਹੋਈ ਹੈ।
ਜਥਾ ਯੋਗ ਗੁਰ ਤੀਰ ਉਚਰਿਓ।
ਤੂੰ ਇਹਨੇ ਜਥਾ ਯੋਗ ਮਹਾਰਾਜ ਜੀ ਨੂੰ ਆਪਣੀ ਰਿਆਸਤ ਬਾਰੇ ਦੱਸਿਆ ਕਿ ਮਹਾਰਾਜ ਆ ਇਲਾਕਾ ਵੀ ਮੇਰੀ ਰਿਆਸਤ ਵਿਚ ਆਉਂਦਾ, ਇਹ ਨਗਰ ਮੇਰੀ ਰਿਆਸਤ ਵਿਚ ਆਉਂਦਾ ਹੈ। ਏਦਾਂ ਇਹਨੇ ਆਪਣੀ ਰਿਆਸਤ ਬਾਰੇ ਮਹਾਰਾਜ ਜੀ ਨੂੰ ਦੱਸਿਆ। ਸ਼ਿਕਾਰ ਖੇਡਣ ਦੇ ਪ੍ਰਸੰਗ ਚੱਲ ਪਏ। ਫਤਿਹ ਸ਼ਾਹ ਵੀ ਰਾਜਾ ਸੀ, ਸ਼ਿਕਾਰ ਉਹ ਵੀ ਖੇਡਦਾ ਸੀ, ਤੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਵੀ ਸ਼ਿਕਾਰ ਖੇਡਣ ਜਾਂਦੇ ਸੀ ਨੇਤਾ ਪ੍ਰਤੀ। ਉਹ ਸ਼ਿਕਾਰ ਖੇਡਣ ਦੀਆਂ ਗੱਲਾਂ ਚੱਲ ਪਈਆਂ ਵੀ ਕਿਸ ਇਲਾਕੇ ਵਿਚ ਜ਼ਿਆਦਾ ਸ਼ਿਕਾਰ ਹੈ। ਆਪਸ ਵਿਚ ਜਿਵੇਂ ਜੰਗ ਯੁੱਧ ਦੀਆਂ ਗੱਲਾਂ ਹੁੰਦੀਆਂ ਨੇ, ਸ਼ਸਤਰਾਂ ਦੀਆਂ ਗੱਲਾਂ ਹੁੰਦੀਆਂ ਨੇ, ਇਕ ਰਾਜੇ ਦੀ ਦੂਜੇ ਰਾਜੇ ਨਾਲ ਜਿਵੇਂ ਗੱਲਬਾਤ ਹੁੰਦੀ ਹੈ, ਉਦਾਂ ਮਹਾਰਾਜ ਜੀ ਦੇ ਨਾਲ ਰਾਜੇ ਫਤਿਹ ਸ਼ਾਹ ਦੀ ਵਾਰਤਾਲਾਪ ਹੋਈ ਹੈ।
ਬਸਤਰ ਦਰਬ ਅਰ ਏਕ ਤੁਰੰਗਾ ਅਰਪਨ ਕੀਨ ਭਾਵ ਕੇ ਸੰਗਾ।
ਫਤਿਹ ਸ਼ਾਹ ਰਾਜੇ ਨੇ ਸਤਿਗੁਰੂ ਜੀ ਦੇ ਚਰਨਾਂ ਵਿਚ ਬੜੇ ਸੁੰਦਰ ਬਸਤਰ, ਬਹੁਤ ਹੀ ਸੁੰਦਰ ਸ਼ਸਤਰ, ਇਕ ਬਹੁਤ ਹੀ ਕੀਮਤੀ ਦੁਰਲਭ ਘੋੜਾ, ਉਹਨੂੰ ਵੀ ਚੰਗੀ ਤਰ੍ਹਾਂ ਸ਼ਿੰਗਾਰ ਕੇ ਫਿਰ ਮਹਾਰਾਜ ਜੀ ਦੇ ਚਰਨਾਂ ਵਿਚ ਇਹ ਚੀਜ਼ਾਂ ਭੇਟ ਕੀਤੀਆਂ ਹਨ।
ਕਿਤਕ ਕਾਲ ਮੈਂ ਚੜਬੋ ਚਾ।
ਔਰ ਕੁਝ ਸਮੇਂ ਬਾਅਦ ਸਤਿਗੁਰੂ ਜੀ ਦੇ ਕੋਲ ਬੈਠਣ ਤੋਂ ਬਾਅਦ ਫਿਰ ਇਹਨੇ ਵਾਪਸ ਜਾਣ ਦੀ ਇੱਛਾ ਕੀਤੀ।
ਪ੍ਰਭੂ ਕੈ ਡੇਰਾ ਉਤਰਾ।
ਮਹਾਰਾਜ ਜੀ ਨੇ ਹੁਕਮ ਕਰਕੇ, ਭਾਈ ਹਾਲੇ ਨਹੀਂ ਜਾਣਾ, ਤੁਸੀਂ ਅੱਜ ਸਾਡੇ ਕੋਲ ਹੀ ਇੱਥੇ ਹੀ ਡੇਰਾ ਕਰੋ। ਇਹ ਤਾਂ ਵਾਪਸ ਜਾਣਾ ਚਾਹੁੰਦਾ ਸੀ, ਪਰ ਮਹਾਰਾਜ ਜੀ ਨੇ ਹੁਕਮ ਕਰਕੇ ਇਹਨਾਂ ਦਾ ਇੱਥੇ ਡੇਰਾ ਕਰਵਾਇਆ।
ਸੰਧੀ ਕਰਾਮਨ ਚੱਡਾ ਚੜਬੇ ਸੰਧੀ ਕਰਾਮਨ ਚੈਨ ਰਿਪ ਦੋ।
ਕਲਗੀਧਰ ਜੀ ਚਾਹੁੰਦੇ ਨੇ, ਕਿਉਂਕਿ ਫਤਿਹ ਸ਼ਾਹ ਰਾਜਾ ਤੇ ਮੇਦਨੀ ਪ੍ਰਕਾਸ਼ ਦੋਵੇਂ ਦੁਸ਼ਮਣ ਸੀ ਇਕ ਦੂਜੇ ਦੇ, ਤੇ ਮੇਦਨੀ ਪ੍ਰਕਾਸ਼ ਮਹਾਰਾਜ ਜੀ ਦਾ ਸੇਵਕ ਹੈ ਤੇ ਫਤਿਹ ਸ਼ਾਹ ਵੀ ਆਇਆ ਹੋਇਆ, ਤੋ ਮਹਾਰਾਜ ਜੀ ਦੇ ਮਨ ਚ ਫੁਰਨਾ ਹੋਇਆ ਕਿ ਇਹਨਾਂ ਦੋਹਾਂ ਰਾਜਿਆਂ ਦੀ ਸੰਧੀ ਕਰਾ ਦਈਏ।
ਵਧੇ ਵਿਰੋਧ ਅਧਿਕ ਦੇਖੋ।
ਮਹਾਰਾਜ ਜੀ ਨੇ ਹੁਕਮ ਕੀਤਾ ਕਿ ਇਹਨਾਂ ਦੇ ਅੰਦਰ ਜਿਹੜਾ ਵਿਰੋਧ ਵਧਿਆ ਹੋਇਆ, ਉਹ ਵਿਰੋਧ ਇਹਨਾਂ ਦਾ ਖਤਮ ਕਰ ਦਈਏ, ਦੋਹਾਂ ਰਾਜਿਆਂ ਦਾ ਆਪਸੀ ਮੇਲ ਮਿਲਾਪ ਕਰਾ ਦਈਏ।
ਜਿਸ ਮੈਂ ਨਿਪ ਮੁਕਾਮ ਜਬ ਕੀਨਾ।
ਇਸ ਤਰ੍ਹਾਂ ਮਹਾਰਾਜ ਜੀ ਨੇ ਫੁਰਨਾ ਕੀਤਾ ਤੇ ਰਾਤ ਨੂੰ ਜਦੋਂ ਰਾਜੇ ਫਤਿਹ ਸ਼ਾਹ ਨੇ ਪੌਂਟਾ ਸਾਹਿਬ ਵੀ ਡੇਰਾ ਕੀਤਾ।
ਸ਼੍ਰੀ ਪ੍ਰਭ ਤਮੈ ਕਿਰਪਾਲ ਪਤ ਦੀਨਾ।
ਕਲਗੀਧਰ ਜੀ ਨੇ ਸੰਧੀ ਦੀ ਗੱਲਬਾਤ ਕਰਨ ਲਈ, ਕਿ ਦੋਹਾਂ ਰਾਜਿਆਂ ਦੀ ਸੰਧੀ ਹੋ ਜਾਏ, ਇਹ ਗੱਲਬਾਤ ਕਰਨ ਵਾਸਤੇ ਮਹਾਰਾਜ ਜੀ ਨੇ ਆਪਣੇ ਸਤਿਕਾਰਯੋਗ ਮਾਮਾ ਕਿਰਪਾਲ ਚੰਦ ਜੀ ਨੂੰ ਰਾਜੇ ਫਤਿਹ ਸ਼ਾਹ ਕੋਲ ਭੇਜਿਆ।
ਗੁਰਮਾਤਲ ਜਾਣਿਓ ਜਬ ਆਇਓ।
ਤੇ ਜਦੋਂ ਫਤਿਹ ਸ਼ਾਹ ਨੂੰ ਪਤਾ ਲੱਗਾ ਕਿ ਕਲਗੀਧਰ ਜੀ ਦੇ ਮਾਮਾ ਜੀ ਮਾਮਾ ਕਿਰਪਾਲ ਚੰਦ ਜੀ ਆਏ ਨੇ, ਤੂੰ ਸਤਿਗੁਰੂ ਜੀ ਦੇ ਮਾਮਾ ਜੀ ਨੂੰ ਆਉਂਦਿਆਂ ਜਾਣ ਕੇ ਇਹਨਾਂ ਨੇ ਬੜਾ ਸਤਿਕਾਰ ਕੀਤਾ।
ਸਨਮਾਨ ਸਮੀਪ ਬਿਠਾਇਓ।
ਬਹੁਤ ਭਾਰੀ ਸਨਮਾਨ ਤੇ ਸਤਿਕਾਰ ਕਰਕੇ ਫਤਿਹ ਸ਼ਾਹ ਨੇ ਮਾਮਾ ਕਿਰਪਾਲ ਚੰਦ ਜੀ ਨੂੰ ਆਪਣੇ ਪਾਸ ਬਿਠਾਇਆ।
ਨਿਰਦੁਲ ਬਾਕ ਪਾਕੇ ਅਰ ਸੁਨੇ।
ਮਿੱਠੇ ਮਿੱਠੇ ਬਚਨ ਮਹਾਰਾਜ ਜੀ ਦੇ ਮਾਮਾ ਕਿਰਪਾਲ ਚੰਦ ਜੀ ਨਾਲ ਕੀਤੇ ਫਤਿਹ ਸ਼ਾਹ ਨੇ ਬਚਨ ਕਹੇ ਸੁਣੇ।
ਜਿਸ ਤੇ ਹੋਏ ਪ੍ਰੇਮ ਰਸ ਸਨੇ।
ਇਹੋ ਜਿਹੇ ਪਿਆਰ ਭਰੇ ਬਚਨ ਹੋਏ ਜਿਹਦੇ ਨਾਲ ਦੋਹਾਂ ਵਿਚ ਆਪਸੀ ਪ੍ਰੇਮ ਪਿਆਰ ਪੈ ਗਿਆ, ਗੱਲਾਂ ਬਾਤਾਂ ਕਰਦਿਆਂ ਕਰਦਿਆਂ ਹੀ ਆਪਸੀ ਪਿਆਰ ਵਧ ਗਿਆ।
ਸੁਣੋ ਭੂਪ ਮੋਏ ਪ੍ਰਭੂ ਪਠਾਵਾ।
ਜਦੋਂ ਵੇਖਿਆ ਮਾਮਾ ਕਿਰਪਾਲ ਚੰਦ ਜੀ ਨੇ ਕਿ ਫਤਿਹ ਸ਼ਾਹ ਹੁਣ ਪ੍ਰੇਮ ਵਿਚ ਆ ਗਿਆ, ਤੋ ਉਸ ਵਕਤ ਮਾਮਾ ਕਿਰਪਾਲ ਚੰਦ ਜੀ ਬੋਲੇ, ਕਹਿਣ ਲੱਗੇ, ਹੇ ਰਾਜਾ ਫਤਿਹ ਸ਼ਾਹ ਸੁਣ, ਮੈਨੂੰ ਉਚੇਚੇ ਤੌਰ ਤੇ ਗੁਰੂ ਕਲਗੀਧਰ ਜੀ ਨੇ ਤੇਰੇ ਕੋਲ ਭੇਜਿਆ ਹੈ।
ਮਹਾਰਾਜ
ਜੀ ਚਾਹੁੰਦੇ ਨੇ ਕਿ ਤੁਹਾਡੇ ਮਨ ਵਿਚ ਜਿਹੜਾ ਵੈਰ ਪਿਆ ਹੋਇਆ ਰਾਜੇ ਮੇਦਨੀ ਪ੍ਰਕਾਸ਼ ਨਾਲ, ਤੇ ਉਹਦੇ ਮਨ ਵਿਚ ਤੇਰੇ ਨਾਲ ਵੈਰ ਪਿਆ ਹੋਇਆ, ਸਤਿਗੁਰੂ ਜੀ ਤੁਹਾਡੇ ਦੋਹਾਂ ਰਾਜਿਆਂ ਦੇ ਮਨ ਦਾ ਜਿਹੜਾ ਆਪਸੀ ਵੈਰ ਵਿਰੋਧ ਹੈ ओ महाराज जी मिटाना चाहते ने
करे बैर कुछ प्राप्त नाए
बैर कीत्या ना तेनू कुछ मिलना ना ओनू कुछ प्राप्त होना है
तो जानो निष्फल निज माए
ता निष्फल ही है बैर कीत्या कई बारी तुसी आपस विच लड़दे रहोगे फायदा कोई तीजा ले जाएगा इस करके तुहानू दोहानू आपस विच नहीं लड़ना चाहिदा वैर विरोध नहीं करना चाहिदा एदा तुहानू कोई फल नहीं इस करके ए वैर विरोध तुहाडे लई निष्फल है
नहेड़े च मैं जो वत हुए सतगुर कहे सकल देखोए
नाहन दे राजे मेदनी प्रकाश दे मन विच अगर कोई वट पिया होया जां उहदे मन विच कोई तुहाडे प्रति फर्क है ते कलगी धर जी कहंदे हो असी कह के दूर कर देंगे असी वचन करके मेदनी प्रकाश दे मन विचों ओ तुहाडे प्रति जेड़ा वैर विरोध है ओ दूर कर देंगे
इत मानो तुम मिलवे बाते
तुसी भी इधर मान लो उधर मेदनी प्रकाश नु तां सतगुरु जी मना ही लैणगे ਤੁਸੀਂ ਵੀ ਇਧਰੋਂ ਮੰਨ ਜੋ ਕਿ ਤੁਸੀਂ ਵੀ ਉਹਨਾਂ ਦੇ ਨਾਲ ਮੇਲ ਮਿਲਾਪ ਕਰ ਲਓ
ਕਿਸੇ ਆਕਾਰ ਲੇ ਤਾਂ ਪ੍ਰਭ ਪ੍ਰਾਪਤੀ
ਕਲਗੀ ਧਰ ਜੀ ਕੱਲ ਸਵੇਰੇ ਉਹਨੂੰ ਵੀ ਸੱਦ ਲੈਂਦੇ ਨੇ ਤੂੰ ਤਾਂ ਆਇਆ ਹੀ ਹੋਇਆ ਤੇ ਕਲਗੀ ਧਰ ਜੀ ਰਾਜੇ ਮੇਦਨੀ ਪ੍ਰਕਾਸ਼ ਨੂੰ ਵੀ ਬੁਲਾ ਲੈਂਦੇ ਨੇ
ਸੋਨੇ ਮੋੜੇ ਗੁਰੂ ਕੋ ਕਹਿਓ
ਤੇ ਗੁਰੂ ਕਲਗੀ ਧਰ ਜੀ ਦਾ ਕਹਿਣਾ ਰਾਜਾ ਮੇਦਨੀ ਪ੍ਰਕਾਸ਼ ਨਹੀਂ ਮੋੜੇਗਾ
ਤੁਮ ਵੀ ਤਿਮ ਮਨੋ ਹਿਤ ਲਿਓ
ਤੁਸੀਂ ਵੀ ਗੁਰੂ ਸਾਹਿਬ ਦਾ ਬਚਨ ਮੰਨੋ ਇਹਦੇ ਵਿਚ ਹੀ ਤੁਹਾਡਾ ਹਿੱਤ ਹੈ ਤੁਹਾਡੀ ਕਲਿਆਣ ਹੈ
ਸੁਣ ਕਰ ਫਤਿਹ ਸ਼ਾਹ ਕਹਿ ਬਾਨੇ
ਸੁਣ ਕੇ ਰਾਜਾ ਫਤਿਹ ਸ਼ਾਹ ਬੋਲਿਆ ਕਹਿਣ ਲੱਗਾ
ਭਣੇ ਪ੍ਰਭੂ ਅਮ ਸਾਦਰ ਮਾਨੇ
ਕਹਿੰਦਾ ਜੇ ਸਤਿਗੁਰੂ ਜੀ ਕਹਿ ਰਹੇ ਨੇ ਤਾਂ ਮੈਂ ਇਹ ਗੱਲ ਸਤਿਕਾਰ ਨਾਲ ਮੰਨਦਾ ਹਾਂ
ਦੋਨੋ ਕੋ ਉਗਾ ਗੁਰੂ ਏ ਬੌਰ ਬਖੇੜਾ ਕਰੇ ਨਾ ਕੋਈ
ਸਾਡੇ ਦੋਹਾਂ ਦੇ ਉਗਾਹ ਗੁਰੂ ਕਲਗੀ ਧਰ ਜੀ ਬਣਦੇ ਨੇ ਤੇ ਫਿਰ ਅਗਾਂਹ ਵਾਸਤੇ ਸਾਡੇ ਦੋਹਾਂ ਵਿਚੋਂ ਹੀ ਕੋਈ ਇੱਕ ਦੂਜੇ ਦਾ ਵਿਗਾੜ ਨਹੀਂ ਕਰੇਗਾ ਬਖੇੜਾ ਨਹੀਂ ਕਰੇਗਾ
ਇਤਿਹਾਸਕ ਸੁਣ ਕਰ ਕਿਰਪਾਲ
ਮਾਮਾ ਕਿਰਪਾਲ ਚੰਦ ਜੀ ਨੇ ਇਹ ਗੱਲਾਂ ਸੁਣੀਆਂ ਹਨ
ਆਨ ਬਤਾਇਓ ਨਿਕਟ ਕਿਰਪਾਲ
ਔਰ ਆ ਕੇ ਮਾਮਾ ਕਿਰਪਾਲ ਚੰਦ ਜੀ ਨੇ ਸਤਿਗੁਰਾਂ ਨੂੰ ਇਹ ਸਾਰੀ ਗੱਲ ਦੱਸੀ ਹੈ
ਪ੍ਰਭ ਨੰਦ ਚੰਦ ਤੋਂ ਭਾਕਾ
ਮਹਾਰਾਜ ਜੀ ਨੇ ਉਸ ਵਕਤ ਭਾਈ ਨੰਦ ਚੰਦ ਨੂੰ ਹੁਕਮ ਕੀਤਾ
ਪ੍ਰਾਤ ਜਾਓ ਨਾਇਨ ਕਰ ਕਾਂਕਾ
ਮਹਾਰਾਜ ਜੀ ਕਹਿੰਦੇ ਭਾਈ ਨੰਦ ਚੰਦ ਜੀ ਕੱਲ ਸਵੇਰ ਹੁੰਦਿਆਂ ਤੁਸੀਂ ਨਾਹਣ ਜਾਓ ਰਾਜੇ ਮੇਦਨੀ ਪ੍ਰਕਾਸ਼ ਕੋਲ
ਸੰਗ ਪ੍ਰਕਾਸ਼ ਮੇਦਨੀ ਲਿਆਓ
ਔਰ ਮੇਦਨੀ ਪ੍ਰਕਾਸ਼ ਰਾਜੇ ਨੂੰ ਆਪਣੇ ਨਾਲ ਲੈ ਕੇ ਆਓ
ਜੁਗ ਮਹੀਪ ਸਮੀਪ ਮਿਲਾਓ
ਔਰ ਦੋਹਾਂ ਰਾਜਿਆਂ ਨੂੰ ਆਪਸ ਵਿਚ ਮੇਲ ਕਰਾਓ ਇਹਨਾਂ ਦਾ ਮੇਲ ਮਿਲਾਪ ਹੋ ਜਾਏ
ਫਤਿਹ ਸ਼ਾਹ ਕੀ ਜ਼ਾਫਤ ਕੀਨ
ਕਲਗੀ ਧਰ ਜੀ ਨੇ ਰਾਜੇ ਫਤਿਹ ਸ਼ਾਹ ਦੀ ਪੂਰੀ ਪ੍ਰਾਹੁਣਾਚਾਰੀ ਕੀਤੀ ਹੈ
ਖਾਣ ਪਾਨ ਸਭ ਕੁਝ ਪੜਦੀ
ਖਾਣ ਪਾਨ ਵਾਸਤੇ ਸਭ ਕੁਝ ਭੇਜਿਆ ਹੈ
ਉਪਤ ਜਿੱਤਾ ਸੁਖ ਰਾਤ ਬਿਤਾਏ
ਸੁਖ ਨਾਲ ਰਾਤ ਸਭ ਨੇ ਬਤੀਤ ਕੀਤੀ ਹੈ
ਜਾਗੇ ਸਭ ਪ੍ਰਭਾਤ ਹੋਏ ਆਏ
ਅਗਲੇ ਦਿਨ ਸਾਰੇ ਉੱਠੇ ਨੇ ਪ੍ਰਭਾਤ ਵੇਲਾ ਹੋਇਆ ਉਹ ਇਸ ਪ੍ਰਕਾਰ ਨਾਲ ਜਿਵੇਂ ਰਾਜੇ ਮੇਦਨੀ ਪ੍ਰਕਾਸ਼ ਤੇ ਫਤਿਹ ਸ਼ਾਹ ਦਾ ਸਤਿਗੁਰੂ ਜੀ ਮੇਲ ਕਰਾ ਰਹੇ ਨੇ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ